दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास याही कुल ते प्रगट होए ताही कुल को नाम पुन द्वादश गुरिंड को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकाग्र करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि तारा चंद ते तख्त मल सतगुरां दे दो बहुत वड्डे मसंद ने जिहड़े एक संगत नूं लैके सतगुरां दे हजूर दर्शनां दे वास्ते पहुंचे। सतगुरु हरगोबिंद सच्चे पातशाह जी ने विचारिया कि शामां दा लंगर होण दे विच जे देर है इस करके संगतां भुखियां होण गियां इन्हां नूं कोई छकाउणा चाहीदा। सतगुरु हरगोबिंद सच्चे पातशाह जी ने विचार करके सिखां नूं हुक्म कीता कि जाओ दमोदरी जी दे कोलों जिहड़े पकवान ने ना जिहड़े ओह विआह दे वास्ते बना रहे ने ओह लै के आओ तां कि संगतां नूं छकाए जाण। परसों इथों तक कथा पहुंची सी अज इथों अगे मैं प्रारंभ करदा। थकत छुदत बहु एह समुदाय हित सिखण के आनो जाए। सतगुरु हरगोबिंद सच्चे पातशाह जी ने दासां नूं हुक्म कीता कि सारे सिख थके हुए ने इस तों इलावा यह भुखे ने इस करके जाके पकवान तुसी लै के आओ दमोदरी दे कोल। त्रिपत करो दी जय हित खैबे गए दास अंतर तब लैबे। सतगुरु हरगोबिंद सच्चे पातशाह जी कहिंदे ने कि संगत नूं ओ जिहड़े पकवान ने ओ खवा के तृप्त कीता जावे रजाया जावे। कवि संतोख सिंह जी लिखदे ने कि दास फिर उन्हां मठियाईयां नूं पकवानां नूं लैण दे वास्ते चले गए महलां दे अंदर। जह दमोदरी थित सावधान करवावत बहु बिद पकवान। जिथे दमोदरी जी बड़ी सावधानता दे नाल बड़ी होशियारी दे नाल सारियां हलवाईयां तों मानो के अनेकां प्रकार दे पकवान तैयार करवा रही सी उथे पहुंच गए। को छटे अंतर कर कर तरे हित बरात के संचन करे। मठियाईयां नूं बनवा बनवा के दमोदरी जी एक कोठे दे विच धरी जांदे सन। सोचदे सी दमोदरी जी के बरातियां दे वास्ते इह सारा कुछ तैयार करना है। सोता ब्याह मैं प्रीत महानी जिम या छो होए तिम रुच ठानी। पुत्री दे विच बहुता ज्यादा प्रीति है महान दमोदरी जी दे इस करके मानो के सोचदे सन कि जिन्ना भी चंगा हो सके उन्ना ही चंगा कार्य मैं पूरा करां। तब सिखण कर जोर अलाए सुनो मात जी गुरु पठाए। जेड़े सिख सतगुरां ने कल्ले सन उन्हां ने हाथ जोड़ के जाके अर्ज कीते कहिंदे ने हे माता जी सुनो सानू सतगुरु सच्चे पातशाह जी ने तुहाडे कोल भेजे। पश्चिम ते संगत कछ आई ਅਨਗਣ ਰੁਚਰ ਉਪਾਇਨ ਲਿਆਈ। ਕਹਿੰਦੇ ਨੇ ਕਿ ਪੱਛਮ ਦੀ ਦਿਸ਼ਾ ਦੇ ਵਿੱਚੋਂ ਸੰਗਤ ਪਹੁੰਚੀ ਹੈ ਔਰ ਅਨੇਕਾਂ ਪ੍ਰਕਾਰ ਦੇ ਮਾਤਾ ਜੀ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਪਹਾਰ ਅਰਪਣ ਕੀਤੇ ਨੇ। ਦੇਗ ਬਿਖੇ ਅਬ ਨਹੀਂ ਆਹਾਰਾ, ਛੋਦਤ ਸਿੱਖ ਅਬ ਲਓ ਦਿਨ ਟਾਰਾ। ਕਹਿੰਦੇ ਨੇ ਕਿ ਦੇਗ ਹੋਣ ਦੇ ਵਿੱਚ, ਲੰਗਰ ਤਿਆਰ ਹੋਣ ਦੇ ਵਿੱਚ ਅਜੇ ਦੇਰੀ ਹੈ ਤੇ ਸਿੱਖ ਮੰਨੋ ਕਿ ਸਾਰੇ ਦੇ ਸਾਰੇ ਭੁੱਖੇ ਨੇ। ਦਿਨ ਢਾਰਾ ਤੇ ਦਿਨ ਹੁਣ ਮੰਨੋ ਕਿ ਢਲਦਾ ਜਾ ਰਿਹਾ। ਤਿੰਨ ਹਿੱਤ ਮੰਗਵਾਇਓ ਪਕਵਾਨ, ਕਛਕ ਤ੍ਰਿਪਤ ਹੋਏ ਕਰਕੇ ਖਾਣ। ਮਾਤਾ ਜੀ ਸਤਿਗੁਰਾਂ ਨੇ ਉਹਨਾਂ ਦੇ ਖਾਣ ਦੇ ਵਾਸਤੇ ਜਿਹੜੇ ਤੁਸੀਂ ਪਕਵਾਨ ਬਣਾ ਰਹੇ ਹੋ ਇਹਨਾਂ ਨੂੰ ਮੰਗਵਾਇਆ ਹੈ ਤਾਂ ਕਿ ਤੁਹਾਡੇ ਪਕਵਾਨਾਂ ਨੂੰ, ਤੁਹਾਡੀ ਮਠਿਆਈ ਨੂੰ ਛਕ ਕੇ ਮੰਨੋ ਕਿ ਥੋੜਾ ਜਿਹਾ ਉਹਨਾਂ ਨੂੰ ਆਸਰਾ ਹੋ ਜਾਵੇ, ਇੰਨੇ ਚਿਰ ਨੂੰ ਮੰਨੋ ਕਿ ਫਿਰ ਲੰਗਰ ਤਿਆਰ ਹੋ ਜਾਏਗਾ। ਪੁੰਨ ਸੰਦਿਆ ਹੋਏ ਦੇ ਗਿਆ ਹਾਰਾ, ਇਸ ਪ੍ਰਕਾਰ ਸਤਿਗੁਰੂ ਉਚਾਰਾ। ਮਾਤਾ ਜੀ ਸਤਿਗੁਰੂ ਜੀ ਕਹਿੰਦੇ ਨੇ ਕਿ ਇੰਨੇ ਚਿਰ ਨੂੰ ਮਾਨੋ ਕਿ ਸ਼ਾਮਾਂ ਦਾ ਜਿਹੜਾ ਪ੍ਰਸ਼ਾਦ ਪਾਣੀ ਹੈ ਉਹ ਤਿਆਰ ਹੋ ਜਾਏਗਾ, ਫਿਰ ਸੰਗਤ ਉਸ ਆਹਾਰ ਨੂੰ ਛਕ ਲੇਗੀ। ਪਰ ਜਿੰਨਾ ਚਿਰ ਤਿਆਰ ਨਹੀਂ ਹੁੰਦਾ ਉਹਨਾਂ ਚਿਰ ਤੱਕ ਸਤਿਗੁਰਾਂ ਨੇ ਆਖਿਆ ਕਿ ਇਹਨਾਂ ਨੂੰ ਮਠਿਆਈ ਛਕਣ ਦੇ ਵਾਸਤੇ ਦਿੱਤੀ ਜਾਵੇ। ਸੁਣ ਦਮੋਦਰੀ ਮਤ ਵਿੱਚ ਲਾਈ, ਸਿੱਖ ਵਿਸਾਲ ਸਦਨ ਜਨ ਮਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਿੱਖਾਂ ਨੇ ਸਤਿਗੁਰਾਂ ਵਾਲੇ ਪਾਸਿਓਂ ਇਸ ਤਰ੍ਹਾਂ ਹੁਕਮ ਸੁਣਾਇਆ, ਕਹਿੰਦੇ ਨੇ ਦਮੋਦਰੀ ਮਤ ਬਿਲ ਚਾਏ, ਮਾਨੋ ਕਿ ਦਮੋਦਰੀ ਜੀ ਦੀ ਜਿਹੜੀ ਮਤ ਸੀ ਨਾ ਉਹ ਮਾਨੋ ਕਿ ਵਿਚਲ ਗਈ। ਕਹਿੰਦੇ ਨੇ ਸਿੱਖ ਵਿਸਾਲ ਸਦਨ ਜਨਮਾਈ, ਭਾਵੇਂ ਕਿ ਸਿੱਖ ਦੇ ਘਰ ਦੇ ਵਿੱਚ ਜਨਮੀ ਹੋਈ ਸੀ, ਬੜੇ ਸਿੱਧਕ ਵਾਲੀ ਸੀ, ਪਰ ਤਾਂ ਵੀ ਕਹਿੰਦੇ ਨੇ ਕਿ ਉਹਨਾਂ ਦੀ ਮਤ ਵਿਚਲ ਗਈ। ਗੁਰ ਕਰ ਮੇਨੇ ਸਵਾਸ ਕਰੰਤੀ, ਸਿੱਖੀ ਮੈਂ ਮਾਇਦ ਲਖੰਤੀ। ਮਾਨੋ ਕਿ ਭਾਵੇਂ ਦਮੋਦਰੀ ਜੀ ਗੁਰੂ ਦੇ ਘਰ ਦੇ ਵਿੱਚ ਹਮੇਸ਼ਾ ਵਾਸਾ ਕਰਦੇ ਸਨ, ਸਿੱਖੀ ਦੀ ਮਹਿਮਾ ਨੂੰ ਮਾਨੋ ਕਿ ਬੜੇ ਚੰਗੇ ਤਰੀਕੇ ਦੇ ਨਾਲ ਜਾਣਦੇ ਸਨ, ਪਰ ਕਵੀ ਜੀ ਕਹਿੰਦੇ ਨੇ ਤਉ ਜੇ ਹੋਣ ਹਾਰ ਗਤ ਹੋਈ, ਫੇਰੀ ਮਤ ਬੋਲੀ ਵਿੱਚ ਸੋਈ। ਭਾਵੇਂ ਕਿ ਸਿੱਖ ਦੇ ਘਰ ਦੇ ਵਿੱਚ ਜਨਮੇ ਸਨ, ਸਤਿਗੁਰਾਂ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ, ਗੁਰੂ ਘਰ ਦੇ ਵਿੱਚ ਵਿਚਰਦੇ ਸਨ, ਸਿੱਖਾਂ ਦੀ ਭਲੀ ਪ੍ਰਕਾਰ ਦੀ ਮਹਿਮਾ ਨੂੰ ਵੀ ਜਾਣਦੇ ਸਨ, ਪਰ ਤਾਂ ਵੀ ਕਵੀ ਜੀ ਕਹਿੰਦੇ ਨੇ ਕਿ ਹੋਣ ਹਾਰ ਐਸੀ ਵਰਤੀ ਕਿ ਉਹ ਹੋਣ ਹਾਰ ਨੇ ਉਹਨਾਂ ਦੀ ਮਤ ਨੂੰ ਫੇਰ ਦਿੱਤਾ। ਦਮੋਦਰੀ ਜੀ ਨੇ ਫਿਰ ਇਸ ਤਰ੍ਹਾਂ ਆਖਿਆ, ਕਹਿੰਦੀ ਇਹ ਪਕਵਾਨ ਸ਼ਗਨ ਕੇ ਸਨੋ, ਕਰ ਕਰ ਤਿਆਰ ਰਾਖਤੀ ਕਨੋ। ਉਹਨਾਂ ਸੇਵਕਾਂ ਨੂੰ ਕਹਿੰਦੀ ਹੈ ਕਿ ਇਹ ਜਿਹੜੇ ਮੈਂ ਪਕਵਾਨ ਮਠਿਆਈਆਂ ਬਣਾ ਰਹੀ ਹਾਂ ਇਹ ਤੇ ਸ਼ਗਨਾਂ ਦੀਆਂ ਮਠਿਆਈਆਂ ਨੇ, ਔਰ ਮਾਨੋ ਕਿ ਮੈਂ ਤਿਆਰ ਕਰ ਕਰਕੇ ਰੱਖ ਰਹੀ ਹਾਂ, ਅਜੇ ਕਿਸੇ ਨੂੰ ਛਕਣ ਦੇ ਵਾਸਤੇ ਨਹੀਂ ਦਿੱਤਾ ਤੇ ਮੈਂ ਸਿੱਖਾਂ ਦੇ ਛਕਣ ਦੇ ਵਾਸਤੇ ਪਹਿਲਾਂ ਕਿੰਜ ਕਰ ਦਿਆਂ। ਅਬ ਲੋ ਖਰਚ ਨਹੀਂ ਕਿਤ ਕਰਿਓ, ਜੋ ਹੋਵਤ ਸੋ ਅੰਤਰ ਧਰਿਓ। ਕਹਿੰਦੀ ਹੈ ਕਿ ਅਜੇ ਕਿਸੇ ਨੂੰ ਵੀ ਛਕਣ ਦੇ ਵਾਸਤੇ ਇਹ ਮਠਿਆਈ ਦਿੱਤੀ ਨਹੀਂ ਗਈ, ਜਿੰਨੀ ਵੀ ਮਠਿਆਈ ਤਿਆਰ ਹੋ ਰਹੀ ਹੈ, ਜਿੰਨੇ ਵੀ ਪਕਵਾਨ ਬਣ ਰਹੇ ਨੇ ਇਹ ਸਾਰੇ ਦੇ ਸਾਰੇ ਇੱਕ ਕਮਰੇ ਦੇ ਵਿੱਚ ਮੈਂ ਰੱਖੀ ਜਾਨੀ। ਪ੍ਰਥਮ ਬਰਾਤੀ ਅਚਵਣ ਕਰ ਹੈ, ਤਿੰਨ ਪੀਛੇ ਕੋ ਮੁਖ ਮੈਂ ਧਰ ਹੈ। ਕਹਿੰਦੀ ਹੈ ਕਿ ਸਾਰਿਆਂ ਤੋਂ ਪਹਿਲਾਂ ਇਹਨਾਂ ਮਠਿਆਈਆਂ ਨੂੰ ਬਰਾਤੀ ਖਾਣਗੇ ਤੇ ਬਰਾਤੀਆਂ ਦੇ ਖਾਣ ਤੋਂ ਬਾਅਦ ਹੀ ਕਿਸੇ ਹੋਰ ਦੇ ਮੂੰਹ ਦੇ ਵਿੱਚ ਇਹ ਪੈਣਗੇ। ਪ੍ਰਥਮ ਨਯੋਚਤ ਕਿਸੂ ਕੋ ਦੇਵੇ, ਬੇਗਰ ਤਰੀਤ ਜੇ ਕੇਮਲ ਖੈ ਲੇਬੇ। ਕਹਿੰਦੀ ਹੈ ਕਿ ਜੇਕਰ ਬਰਾਤੀਆਂ ਨੂੰ ਛਕਾਉਣ ਤੋਂ ਪਹਿਲਾਂ ਇਹ ਪਦਾਰਥ ਕਿਸੇ ਹੋਰ ਨੂੰ ਛਕਾਏ ਜਾਂਦੇ ਨੇ ਤੇ ਮੰਨੋ ਕਿ ਰੀਤੀ ਵਿਗੜਦੀ ਹੈ, ਮਰਿਆਦਾ ਵਿਗੜਦੀ ਹੈ, ਇਸ ਕਰਕੇ ਮੰਨੋ ਕਿ ਕੋਈ ਵੀ ਉਸ ਤੋਂ ਪਹਿਲਾਂ ਛਕ ਨਹੀਂ ਸਕਦਾ। ਕਿਮ ਸਿੱਖਣ ਹਿਤ ਪੂਰਬ ਦੇ, ਜਬ ਲੋ ਨਹੀਂ ਬਰਾਤ ਕੁਛ ਖੈ। ਦਮੋਦਰੀ ਜੀ ਕਹਿੰਦੇ ਨੇ ਕਿ ਸਿੱਖਾਂ ਦੇ ਛਕਣ ਦੇ ਵਾਸਤੇ ਮੈਂ ਪਹਿਲਾਂ ਕਿਸ ਤਰ੍ਹਾਂ ਮਠਿਆਈਆਂ ਦੇ ਦੇਵਾਂ, ਕਿਉਂਕਿ ਜਿੰਨਾ ਚਿਰ ਬਰਾਤ ਨਹੀਂ ਖਾਂਦੀ ਉਨਾ ਚਿਰ ਤੱਕ ਮਾਨੋ ਕਿਸੇ ਨੂੰ ਦਿੱਤੀਆਂ ਜਾਣੀਆਂ ਯੋਗ ਹੀ ਨੇ। ਸੁਣ ਤਸੇਖ ਛੂਛੇ ਹਟ ਆਏ ਕਹਿਣ ਅਬ ਲੋ ਸ਼ਗਨ ਮਨਾਏ। ਦਮੋਦਰੀ ਜੀ ਦੇ ਬਚਨਾਂ ਨੂੰ ਸੁਣ ਕੇ ਸਿੱਖ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਵਾਪਸ ਆਏ ਨੇ। ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ, ਕਹਿੰਦੇ ਨੇ ਮਾਤਾ ਜੀ ਕਹਿੰਦੇ ਨੇ ਅਬ ਲੋ ਨਹੀਂ ਸ਼ਗਨ ਮਨਾਏ। ਮਾਤਾ ਜੀ ਕਹਿੰਦੇ ਨੇ ਅਜੇ ਤੱਕ ਸ਼ਗਨ ਨਹੀਂ ਮਨਾਏ ਗਏ, ਭਾਵ ਕੇ ਸ਼ਗਨਾਂ ਦੀ ਮਠਿਆਈ ਬਰਾਤੀਆਂ ਨੂੰ ਨਹੀਂ ਖਵਾਈ ਗਈ, ਇਸ ਕਰਕੇ ਮਠਿਆਈ ਮਿਲ ਨਹੀਂ ਸਕਦੀ। ਜਬ ਬਰਾਤੀ ਅਚਵਨ ਕਰ ਪਿੱਛੇ ਅਪਰ ਕੋਈ ਮੁਖ ਧਰੈ। ਸੱਚੇ ਪਾਤਸ਼ਾਹ ਜੀ ਮਾਤਾ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਬਰਾਤੀ ਨਹੀਂ ਖਾਂਦੇ ਉਹਨਾਂ ਚਿਰ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ, ਜਦੋਂ ਬਰਾਤੀ ਖਾ ਲੈਣਗੇ ਤੇ ਉਸ ਤੋਂ ਪਿੱਛੋਂ ਮਾਨੋ ਕੇ ਸਾਰਿਆਂ ਨੂੰ ਖਾਣ ਦੇ ਵਾਸਤੇ ਦਿੱਤਾ ਜਾਏਗਾ। ਬਿਗੜੈ ਰੀਤ ਹੈ ਜਗ ਜੋਏ ਜੇ ਅਬ ਅਚੈ ਸਿੱਖ ਗਨ ਸੋਏ। ਸੱਚੇ ਪਾਤਸ਼ਾਹ ਜੀ ਮਾਤਾ ਜੀ ਕਹਿੰਦੇ ਨੇ ਕਿ ਜੇਕਰ ਬਰਾਤੀਆਂ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਪਹਿਲਾਂ ਮਠਿਆਈ ਦਿੱਤੀ ਜਾਵੇ ਤੇ ਰੀਤੀ ਵਿਗੜਦੀ ਹੈ। ਇਹ ਸ਼ਗਨਾਂ ਦੀ ਮਠਿਆਈ ਹੈ, ਇਹ ਪਹਿਲਾਂ ਬਰਾਤੀ ਖਾਣਗੇ ਫੇਰ ਹੀ ਹੋਰ ਕਿਸੇ ਨੂੰ ਦਿੱਤੀ ਜਾਵੇਗੀ। ਸੱਚੇ ਪਾਤਸ਼ਾਹ ਮਾਤਾ ਜੀ ਨੇ ਜਾਖਿਆ ਸਿੱਖ ਸੰਗਤ ਚੋਂ ਦੇਸ਼ ਪਰਵਾਰੇ ਸੁਣਤ ਗੁਰੂ ਰਿਸ ਕੋ ਉਰ ਤਾਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਜਿਹੜੀ ਸਿੱਖ ਸੰਗਤ ਹੈ ਉਹ ਮਾਨੋ ਕੇ ਸਤਿਗੁਰਾਂ ਦੇ ਪਰਿਵਾਰ ਦੇ ਵਾਂਗ ਉਹਨਾਂ ਦੇ ਆਲੇ ਦੁਆਲੇ ਬੈਠੀ ਸੀ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੀ ਗੱਲ ਸੁਣੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਿਰ ਕ੍ਰੋਧ ਆਇਆ, ਗੁੱਸਾ ਕੀਤਾ। ਆਇ ਸਮੇਟਣ ਕਰੀ ਹਮਾਰੀ ਚਹਿਤ ਬਰਾਤ ਅਚਾਰੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਦਮੋਦਰੀ ਨੇ ਮੇਰੇ ਹੁਕਮ ਨੂੰ ਮੋੜਿਆ ਹੈ, ਮੇਰੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਕਹਿੰਦੀ ਹੈ ਕਿ ਸੰਗਤ ਤੋਂ ਪਹਿਲਾਂ ਮੈਂ ਬਰਾਤੀਆਂ ਨੂੰ ਮਠਿਆਈ ਖਵਾਵਾਂਗੀ। ਸਿੱਖ ਸਦਾ ਮੋਕੋ ਅਤ ਪਿਆਰੇ ਨਿਸ ਦਿਨ ਜਿਨ ਕੋ ਹਿਰਦੈ ਸੰਭਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿੱਖ ਹਮੇਸ਼ਾ ਹੀ ਮੈਨੂੰ ਅਤਿ ਪਿਆਰੇ ਨੇ, ਮੈਨੂੰ ਬਹੁਤੇ ਪਿਆਰੇ ਨੇ। ਨਿਸ ਦਿਨ ਰਾਤ ਦਿਨ ਜਿਹੜੇ ਸਿੱਖ ਮੈਨੂੰ ਯਾਦ ਕਰਦੇ ਨੇ ਉਸੇ ਤਰੀਕੇ ਦੇ ਨਾਲ ਮੈਂ ਵੀ ਉਹਨਾਂ ਨੂੰ ਯਾਦ ਕਰਦਾ ਹਾਂ ਔਰ ਮੈਂ ਵੀ ਉਹਨਾਂ ਨੂੰ ਜ਼ਿਆਦਾ ਪਿਆਰ ਕਰਦਾ। ਜਿਵੇਂ ਉਪਬਣ ਮੈਂ ਤਰਵਰ ਖਰੇ ਸਭ ਨੇ ਸੰਭਾਲਣ ਮਾਲੀ ਕਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਮੰਨੋ ਕਿ ਇੱਕ ਬਾਗ ਹੁੰਦਾ ਹੈ, ਬਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਬੂਟੇ ਲੱਗੇ ਹੁੰਦੇ ਨੇ ਤੇ ਮੰਨੋ ਕਿ ਜਿਹੜਾ ਮਾਲੀ ਹੈ ਨਾ ਉਹਨਾਂ ਸਾਰਿਆਂ ਬੂਟਿਆਂ ਦੀ ਚੰਗੇ ਤਰੀਕੇ ਦੇ ਨਾਲ ਸੰਭਾਲ ਕਰਦਾ ਹੈ। ਪਾਰਤ ਹੈ ਕਰ ਪ੍ਰੇਮ ਘਨੇਰਾ ਤਿਮ ਸੰਗਤ ਉਪਵਨ ਹੈ ਮੇਰਾ। ਮੰਨੋ ਕਿ ਮਾਲੀ ਹਰ ਇੱਕ ਤਰੀਕੇ ਦੇ ਨਾਲ ਬਗੀਚੇ ਦੀ ਚੰਗੇ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਦਾ ਹੈ, ਪ੍ਰੇਮ ਦੇ ਨਾਲ ਬੂਟਿਆਂ ਨੂੰ ਪਾਣੀ ਦਿੰਦਾ ਹੈ, ਉਹਨਾਂ ਨੂੰ ਪਾਲਦਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਸਿੱਖ ਸੰਗਤ ਹੈ ਨਾ ਉਹ ਮੰਨੋ ਕਿ ਮੇਰੇ ਵਾਸਤੇ ਇੱਕ ਸੁੰਦਰ ਬਗੀਚਾ ਹੈ ਔਰ ਮੈਂ ਇਸ ਸੁੰਦਰ ਬਗੀਚੇ ਨੂੰ ਪਾਲਣ ਦੇ ਵਾਸਤੇ ਮਾਲੀ ਵਰਗਾ। ਜਿਹੇ ਠਾਂ ਹੋਇਓ ਅਮੰਗਲ ਚਾਹਤ ਪੁਣ ਕਾਰਜ ਮੈਂ ਬਿਗਨ ਯੋ ਮਾਹਤ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਅਮੰਗਲ ਬੇਰਸੀ ਹੁੰਦੀ ਹੋਵੇ, ਮਾਨੋ ਕੇ ਕਾਰਜ ਪੂਰਨ ਹੋਣ ਦੇ ਵਿੱਚ ਜਿੱਥੇ ਮਾਨੋ ਕੇ ਵਿਘਨ ਪੈਦਾ ਹੋਣਾ ਹੋਵੇ। ਕਰਤ ਅਨਾਦਰ ਤਹ ਸਿੱਖ ਕੇਰਾ ਤਿਹ ਕੇ ਸੰਗ ਹੋਤ ਹੈ ਮੇਰਾ। ਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਮਾਨੋ ਕੇ ਵਿਘਨ ਹੋਵੇ ਸੰਗਤਾਂ ਦੇ ਵਾਸਤੇ, ਸੰਗਤਾਂ ਨੂੰ ਖੁਸ਼ੀ ਨਾ ਮਿਲੇ, ਅਨਾਦਰ ਕੀਤਾ ਜਾਵੇ ਸਿੱਖਾਂ ਦਾ, ਤਿਹ ਕੇ ਸੰਗ ਹੋਤ ਹੈ ਮੇਰਾ। ਮਾਨੋ ਕੇ ਜੇਕਰ ਸਿੱਖਾਂ ਦਾ ਅਨਾਦਰ ਹੁੰਦਾ ਹੈ, ਜੇਕਰ ਸਿੱਖਾਂ ਦਾ ਅਪਮਾਨ ਹੁੰਦਾ ਹੈ ਤੇ ਸਿੱਖਾਂ ਦੇ ਨਾਲ ਨਾਲ ਗੁਰੂ ਜੀ ਕਹਿੰਦੇ ਨੇ ਮੇਰਾ ਵੀ ਅਪਮਾਨ ਹੋ ਜਾਂਦਾ ਹੈ, ਮੇਰਾ ਵੀ ਅਨਾਦਰ ਹੋ ਜਾਂਦਾ ਹੈ। ਕਿਉਂ ਸੁਖ ਪ੍ਰਾਪਤ ਹੋਵੇ ਤਿਨ ਕੋ ਗਿਰਿਓ ਹਿਰਦੈ ਤੇ ਨਿਸ਼ਚਾ ਜਿਨ ਕੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦਾ ਨਿਸ਼ਚਾ ਹਿਰਦੇ ਦੇ ਵਿੱਚੋਂ ਹਿੱਲ ਜਾਵੇ, ਜਿਨ੍ਹਾਂ ਦਾ ਨਿਸ਼ਚਾ ਨਾ ਹੋਵੇ, ਗੁਰੂ ਜੀ ਕਹਿੰਦੇ ਨੇ ਕਿਉਂ ਸੁਖ ਪ੍ਰਾਪਤ ਹੋਵੇ ਤਿਨ ਕੋ, ਉਹਨਾਂ ਨੂੰ ਕਿਸ ਤਰ੍ਹਾਂ ਸੁਖ ਦੀ ਪ੍ਰਾਪਤੀ ਹੋ ਸਕਦੀ। प्रिय मेरे सिख जह चल जावें भोजन आदि के आदर पावें। सतगुरु जी कहंदे ने कि मेरे प्यारे सिख जिथे भी चले जांदे ने उथे मानो के हर एक तरीके दे नाल उन्हां नूं आदर मिलदा है, उन्हां नूं सत्कार मिलदा है, उन्हां नूं भोजन छकाया जांदा है। कहंदे ने तहां विघन गण होत विनाशा पूरन करें तेनों की आसा। जिहड़े सिखां दा सत्कार करदे ने, उन्हां दे नाल प्रेम करके प्रसाद पानी छकाउंदे ने, उन्हां मनुखां दे मनों सतगुरु जी कहंदे ने अनेकां जिहड़े विघन हुंदे ने ना ਉਹ ਨਾਸ ਹੋ ਜਾਂਦੇ ਨੇ। ਸਿੱਖਾਂ ਦੀ ਸੇਵਾ ਕਰਨ ਦੇ ਕਰਕੇ ਪੂਰਨ ਕਰੇ ਤੈਨੂੰ ਕੀ ਆਸਾ। ਮਾਨੋ ਕਿ ਸਿੱਖ ਸੰਗਤ ਉਹਨਾਂ ਦੀ ਆਸ਼ਾ ਨੂੰ ਪੂਰਨ ਕਰ ਦਿੰਦੀ ਹੈ ਜਿਹੜੇ ਸੇਵਾ ਕਰਦੇ ਨੇ। ਜੇ ਕਰ ਗੁਰ ਕਰ ਕੋ ਪਕਵਾਨ ਨਹੀਂ ਉਚਿਤ ਸਿੱਖਣ ਕੇ ਖਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਗੁਰੂ ਘਰ ਦੇ ਵਿੱਚ ਬਣੇ ਹੋਏ ਪਕਵਾਨ ਮਾਨੋ ਕਿ ਸਿੱਖਾਂ ਦੇ ਖਾਣ ਦੇ ਵਾਸਤੇ ਲਾਇਕ ਨਹੀਂ ਹਨ, ਜੇਕਰ ਸਿੱਖਾਂ ਦੇ ਯੋਗ ਨਹੀਂ ਹਨ ਤਾਂ ਸਤਿਗੁਰੂ ਜੀ ਕਹਿੰਦੇ ਨੇ ਤਉ ਮਲੇਸ਼ ਕੇ ਯੋਗ ਪਛਾਨੋ ਬਲ ਤੇ ਕਰੈ ਆਣ ਕਰ ਖਾਨੋ। ਗੁਰੂ ਜੀ ਕਹਿੰਦੇ ਨੇ ਜੇ ਸਿੱਖ ਸੰਗਤ ਪਕਵਾਨ ਨਹੀਂ ਛਕ ਸਕਦੀ ਤੇ ਫਿਰ ਮਾਨੋ ਕਿ ਇਹਨਾਂ ਪਕਵਾਨਾਂ ਨੂੰ ਜਿਹੜੇ ਮਲੇਸ਼ ਤੁਰਕ ਨੇ ਉਹੀ ਗੱਫੇ ਲਾਉਣਗੇ ਆਪਣੇ ਬਲ ਦੇ ਨਾਲ ਜ਼ੋਰ ਦੇ ਨਾਲ ਉਹ ਮਾਨੋ ਕਿ ਖਾ ਲੈਣਗੇ ਜਿਹਦੇ ਅੱਗੇ ਕਿਸੇ ਦੀ ਤਾਕਤ ਚੱਲੇ ਗਏ ਨੇ। ਹੋਏ ਅਮੰਗਲ ਵਿਘਨ ਪਰੇ ਹੈ ਨੀਕੋ ਕਾਜ ਨ ਪੂਰਨ ਹੋਏ ਹੈ। ਸਤਿਗੁਰਾਂ ਨੇ ਸਹਿਜ ਸਭਾਈ ਬਚਨ ਕਰ ਦਿੱਤਾ ਜੇ ਸਿੱਖ ਨਹੀਂ ਖਾ ਸਕਦੇ ਪਕਵਾਨਾਂ ਨੂੰ ਤੇ ਬਰਾਤੀ ਵੀ ਨਹੀਂ ਛਕਣਗੇ। ਗੁਰੂ ਜੀ ਕਹਿੰਦੇ ਨੇ ਮਲੇਸ਼ ਹੀ ਗੱਫੇ ਲਾਉਣਗੇ ਇਹਨਾਂ ਮਠਿਆਈਆਂ ਨੂੰ। ਕਹਿੰਦੇ ਨੇ ਹੋਏ ਅਮੰਗਲ, ਮੰਗਲ ਕਿਹਾ ਜਾਂਦਾ ਹੈ ਖੁਸ਼ੀ ਨੂੰ, ਜੇਕਰ ਐੜਾ ਮੁਕਤਾ ਅੱਗੇ ਲਾ ਦਈਏ ਅਮੰਗਲ ਹੋ ਜਾਂਦਾ ਹੈ, ਭਾਵ ਕਿ ਖੁਸ਼ੀ ਦਾ ਵਿਰੋਧੀ ਸ਼ਬਦ। ਕਹਿੰਦੇ ਨੇ ਖੁਸ਼ੀ ਨਹੀਂ ਹੋਵੇਗੀ, ਵਿਘਨ ਪਰੇ ਹੈ, ਵੱਡੇ ਵਿਘਨ ਪੈਦਾ ਹੋਣਗੇ, ਨੀਕੋ ਕਾਜ ਨਾ ਪੂਰਨ ਹੋਇਆ ਹੈ। ਜਿਹੜਾ ਬੀਬੀ ਵੀਰੋ ਦਾ ਸੋਹਣਾ ਕਾਰਜ ਹੋਣ ਵਾਲਾ ਹੈ ਨਾ ਉਹ ਹੋ ਨਹੀਂ ਸਕੇਗਾ, ਜੋ ਦਮੋਦਰੀ ਜੀ ਚਾਹੁੰਦੇ ਨੇ ਉਂਜ ਨਹੀਂ ਹੋਵੇਗਾ। ਸੁਣ ਗੁਰ ਸਰਾਪ ਦਿਓ ਘਰ ਆਪੇ ਸਰਬ ਸਿੱਖ ਤਵ ਥਰ ਥਰ ਕਾਪੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਘਰ ਦੇ ਵਾਸਤੇ ਹੀ ਸਰਾਪ ਕਹਿ ਦਿੱਤਾ। ਸਾਰਿਆਂ ਸਿੱਖਾਂ ਨੇ ਜਦੋਂ ਸਤਿਗੁਰਾਂ ਦੇ ਬਚਨ ਨੂੰ ਸੁਣਿਆ ਤੇ ਬਹੁਤ ਹੀ ਜ਼ਿਆਦਾ ਥਰ ਥਰ ਕੰਬੇ। ਕ੍ਰੋਧਿਤ ਬਦਨ ਦੇਖ ਗੁਰ ਕੇਰਾ ਨਹੀਂ ਕੋ ਬੋਲ ਸਕਿਓ ਤਿਸ ਬੇਰਾ। ਸਤਿਗੁਰਾਂ ਦਾ ਮਾਨੋ ਕਿ ਕ੍ਰੋਧ ਵਾਲਾ ਚਿਹਰਾ ਦੇਖ ਕੇ ਕੋਈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਉਸ ਵੇਲੇ ਬੋਲ ਨਾ ਸਕਿਆ। ਮੁਖ ਨੀਚੇ ਕਰ ਢਿੱਗ ਥਿਰ ਸਾਰੇ ਬੜੋ ਵਿਘਨ ਪਾਰਿਦ ਵਿਚਾਰੇ। ਸਾਰਿਆਂ ਨੇ ਮਾਨੋ ਕਿ ਨੀਵੀਆਂ ਪਾਲੀਆਂ ਨੇ ਤੇ ਸਾਰਿਆਂ ਦੇ ਮਨ ਦੇ ਵਿੱਚ ਇਹੀ ਵਿਚਾਰ ਚੱਲਦਾ ਹੈ ਵੱਡੋ ਵਿਘਨ ਪਾ, ਬਹੁਤ ਹੀ ਵੱਡਾ ਵਿਘਨ ਪਵੇਗਾ ਕਿਉਂਕਿ ਸਤਿਗੁਰਾਂ ਨੇ ਇਹ ਬਚਨ ਕਹਿ ਦਿੱਤਾ ਹੈ। ਤੇਹ ਛਿਨ ਇੱਕ ਆਇਓ ਹਲਵਾਈ ਲਿਆਈ ਰਜਤ ਪਣ ਪੰਚ ਮਿਠਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਉਥੇ ਇੱਕ ਹਲਵਾਈ ਚੱਲ ਕੇ ਆ ਗਿਆ, ਲਿਆਏ ਰਜਤ ਪਣ ਪੰਚ ਮਿਠਾਈ ਤੇ ਮਾਨੋ ਕਿ ਹਲਵਾਈ 5 ਰੁਪਈਆਂ ਦੀ ਜਿਹੜੀ ਮਠਿਆਈ ਹੈ ਨਾ ਉਹ ਲੈ ਕੇ ਆਏ। ਹੱਥ ਜੋਰ ਸੋ ਭਇਓ ਖਰੋਵਾ ਸ੍ਰੀ ਗੁਰ ਜੀ ਮਮ ਕਾਰਜ ਹੋਵਾ। ਹੱਥ ਜੋੜ ਕੇ ਉਸ ਹਲਵਾਈ ਨੇ ਆਣ ਕੇ ਅਰਜ ਕੀਤੀ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਪੂਰਨ ਕਿਰਪਾ ਦੇ ਨਾਲ ਮੇਰਾ ਜਿਹੜਾ ਕੋਈ ਕੰਮ ਵਿਗੜਿਆ ਸੀ ਨਾ ਉਹ ਸੱਚੇ ਪਾਤਸ਼ਾਹ ਸੌਰ ਗਏ।
ਕਰੀ ਹੁਤੀ ਮੈਂ ਸੁੱਖ ਤੁਮਾਰੀ ਆਸ ਪੂਰੀ ਤੇ ਲਿਆਏ ਅਗਾਰੀ।
ਸੱਚੇ ਪਾਤਸ਼ਾਹ ਮੈਂ 5 ਰੁਪਈਆਂ ਦੀ ਮਠਿਆਈ ਤੁਹਾਡੇ ਚਰਨਾਂ ਦੇ ਵਿੱਚ ਸੁੱਖਣਾ ਸੁੱਖੀ ਸੀ ਕਿ ਜੇ ਮੇਰੀ ਆਸ ਪੂਰੀ ਹੋ ਜਾਵੇਗੀ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ 5 ਰੁਪਈਆਂ ਦੀ ਮਠਿਆਈ ਅਰਪਣ ਕਰਾਂਗਾ। ਸੱਚੇ ਪਾਤਸ਼ਾਹ ਸੁੱਖਣਾ ਪੂਰੀ ਹੋ ਗਈ ਹੈ ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਇਹ ਹੁਣ 5 ਰੁਪਈਆਂ ਦੀ ਮਠਿਆਈ ਲਿਆ ਕੇ ਅਰਪਣ ਕੀਤੀ।
ਵਿਕਸੇ ਕੁਛ ਸਤਿਗੁਰੂ ਬਖਾਨੇ देह सिख संगत कोए है खाने।
सतगुरु सच्चे पातशाह जी उस सिख दे उते बड़े प्रसन्न होए ते हुक्म कीता कि जिहड़ी मठियाई लियांदी होई आ ना इह संगतां दे विच वरता दित्ती जावे, इन्हां नूं खाण दे वास्ते दित्ती जावे। हुण हो सकदा है कि 5 रुपये उस समय दे बड़ी कीमत दे सन, बहुती सारी मठियाई आ गई होवे। इस तों इलावा इह भी अनुमान लाया जा सकदा है कि सतगुरां ने आख्या सी थोड़ी बहुती मठियाई दित्ती जावे तां कि थोड़ा जिहा हौसला हो जावे, उदों बाद ते प्रसाद पानी तैयार हो ही जाना। सतगुरां ने आख्या कि सारी दी सारी मठियाई संगतां नूं छकण दे वास्ते दित्ती जावे।
बाक मान सिखण सोलीन सब बरताए अचवनो कीन।
वचन मन के सिखां ने मानो के संगत दे विच सारी दी सारी मठियाई वरता दित्ती।
होते छुदत ले कुछ ते पताए थेरे सर्व ही निज निज थाए।
मानो के संगत भुखी सी, इस करके कवि जी लिखदे ने के खा के थोड़ा तृप्त होए ने, थोड़ा मानो के हौसला होया है।
थेरे सर्व ही निज निज थाए, आपो अपनी जगह दे उते सारिया ने डेरा कीता।
इस जगह दे उते कवि जी अपने अध्याय दी समाप्ति करके अगले अध्याय दा प्रारंभ करदे।
सुन सत गुर के श्राप को सकल रहे बिस्माए, सुध दमोदरी टिग गई बहुत बैठ पछोताए।
ग्रंथाकार भाई संतोख सिंह जी लिखते ने कि सतगुरां दे श्राप नूं सुन के सारे दे सारे बड़े हैरान होए, बड़े दुखी होए। दूसरे पासे कवि जी लिखदे ने कि दमोदरी जी दे कोल जदों इस तरह दी खबर पहुंची ते दमोदरी जी मानो के कर चुके वाक तों बहुत ही ज्यादा पछतावा करदे ने, बड़ा दुखी होए दमोदरी जी जदों सतगुरां दे श्राप दा पता लगा। इस तरीके दे नाल उस वेले वापरिया। करतार सिंह जी कलास वालिए अपनी कलम दे नाल इंज बयान करदे ने।
इधर माता दमोदरी काज रचिया चीजा वस्ता त्यार कराम दिए, कई रंग मठियाईया हलवाईया पासों माता जंज दे लई कढवाम दिए। उन्नी दिन ही पछम देश वलों दिन टल गया संगत आम दिए, सत गुरां दा आए दीदार कर दी मेवे नकदी कोड़े चढ़ाम दिए। भुखी संगत ते लंगर बंद होया होनी हो रहा खेड़ हिलाम दिए, गुरां मंग कली मठियाई करो माता आ गया ताई परताम दिए। पहला जंज नू दे पिछो होर नानू दिती जाएगी आख सुनाम दिए, दो तीन वारी मोड़ केड़ कीती भावी वर्त के मत परमाम दिए। हुण इस मठियाई नू तुरक खावण हुण इस मठियाई नू तुरक खावण, बचन गुरां दे मुखों कढ़ाम दिए। हो गया सराप करतार सिंगा माता सुन के बड़ी पछताम दिए।
करतार सिंह जी क्रास वाली लिखदे ने कि जदों सतगुरां दा इंज सराप हो गया ते माता दमोदरी जी बहुत ही ज्यादा हुण पछतावा करदे ने, पर हुण हो की सकदा सी।
संकट पाए बिसूरत पारी कीन महा मैं नहीं बेचारी।
दमोदरी जी बहुत ही ज्यादा दुखी हुए, संकटां नूं पाया बड़ा झुरदे ने, कीन कहां मैं नहीं बेचारे पछतावा करदे ने, ये मैं की कर दिता, मानो के सतगुरां दे हुक्म नूं उल्टा दिता, मैं विचार क्यों नहीं कीती।
पति की आयस मोर मिटाई नहीं आछो किसके मन पाई।
पति दे हुक्म नूं मोड़िया है, उन्हां दे हुक्म नूं उल्टाया है, मानो के जिहड़ी गल है ना मैं बहुत ही माड़ी कीती है, चंगी गल नहीं कीती। क्योंकि करतार सिंह जी क्लास वाले भी ये गल लिखदे ने कि भावी वरत गई, इस करके माता जी ने इस तरह दी ना कर दिती। ग्रंथाकार भाई संतोख सिंह जी ने भी ये गल लिखी है कि माता जी चंगे तरीके दे नाल सिखां दी महानता नूं जानदे सन,
ਗੁਰੂ ਦੇ ਹੁਕਮ ਨੂੰ ਹੀ ਜਾਣਦੇ ਸਨ, ਪਰ ਤਾਂ ਵੀ ਭਾਵੀ ਨੇ ਉਹਨਾਂ ਦੀ ਮਤ ਨੂੰ ਵਿਚਲਾ ਦਿੱਤਾ, ਇਸ ਕਰਕੇ ਇੰਜ ਹੋ ਗਿਆ। ਭਾਈ ਨਿਸਾ ਗੁਰ ਮਹਿਲੀ ਗਏ ਬਾਰ ਪਰਿਅੰਕ ਪਰ ਬੈਠਤ ਪਏ। ਜਦੋਂ ਰਾਤ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਿਲਾਂ ਦੇ ਵਿੱਚ ਗਏ, ਬਾਰ ਪਰਿਅੰਕ ਪਰ ਬੈਠਤ ਪਏ। ਸੁੰਦਰ ਜਿਹੜਾ ਸਤਿਗੁਰਾਂ ਦੇ ਵਿਰਾਜਣ ਦੇ ਵਾਸਤੇ ਪਲੰਗ ਸੀ, ਉਹਦੇ ਤੇ ਆਣ ਕੇ ਸਤਿਗੁਰੂ ਜੀ ਬਹਿ ਗਏ। ਚੱਲ ਦਮੋਦਰੀ ਤਿਸ ਛਿਨ ਆਈ, ਗੁਰ ਕੇ ਸਾਪ ਅਦਕ ਡਰ ਪਾਈ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਦਮੋਦਰੀ ਜੀ ਪਹੁੰਚੇ ਨੇ। ਸਤਿਗੁਰਾਂ ਨੇ ਜਿਹੜਾ ਸਰਾਪ ਦਿੱਤਾ ਹੋਇਆ ਸੀ ਨਾ, ਉਹਦੇ ਤੋਂ ਬਹੁਤ ਹੀ ਜ਼ਿਆਦਾ ਡਰੇ ਹੋਏ ਸੀ।
ਮੁਝੇ ਕਲ ਕੀ ਸੁਤਾ ਨ ਕੋਈ, ਰਾਵਰ ਤੇ ਹੀ ਉਤਪਤ ਹੋਈ।
ਹੱਥ ਜੋੜ ਕੇ ਦਮੋਦਰੀ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਸੀਂ ਸਰਾਪ ਦੇ ਦਿੱਤਾ ਆਪਣੀ ਧੀ ਦੇ ਵਿਆਹ ਦੇ ਵਿੱਚ ਵਿਘਨ ਪੈਦਾ ਹੋਣ ਦਾ। ਕਹਿੰਦੀ ਹੈ, ਸੱਚੇ ਪਾਤਸ਼ਾਹ ਮੁਝੇ ਇਕਲ ਕੀ ਸੁਤਾ ਨਾ ਕੋਈ, ਬੀਬੀ ਵੀਰੋ ਮਾਨੋ ਕਿ ਇਕੱਲੀ ਮੇਰੀ ਤੇ ਪੁੱਤਰੀ ਨਹੀਂ ਹੈ, ਸੱਚੇ ਪਾਤਸ਼ਾਹ ਤੁਸੀਂ ਵੀ ਤੇ ਉਹਦੇ ਪਿਤਾ ਹੋ।
ਜਿਸ ਕੇ ਵਿਆਹ ਵਿਖੈ ਦੀਆ ਸਾਪ, ਚਾਹੇ ਉਹ ਮੰਗਲ ਕਰਵੇ ਆਪ।
ਮਾਨੋ ਕਿ ਉਹਦੇ ਵਿਆਹ ਦੇ ਵਿੱਚ ਵਿਘਨ ਪੈਦਾ ਹੋਣ ਦਾ ਸਰਾਪ ਦੇ ਦਿੱਤਾ ਸੱਚੇ ਪਾਤਸ਼ਾਹ, ਬਹੁਤ ਹੀ ਜ਼ਿਆਦਾ ਅਮੰਗਲ ਵਾਲੀ ਗੱਲ ਹੈ, ਕੋਈ ਖੁਸ਼ੀ ਦੀ ਗੱਲ ਨਹੀਂ ਹੈ, ਸੱਚੇ ਪਾਤਸ਼ਾਹ ਇੰਜ ਕਿਉਂ ਕੀਤਾ।
ਅਪਰ ਸ਼ਕਤ ਕਿਸ ਮੇਂ ਨਹੀਂ ਜੋ ਮੋਰੇ, ਜਾਨੀ ਪਰ ਆਪ ਦਾ ਕੋਰੇ।
ਕਹਿੰਦੇ ਹੈ ਕਿ ਹੋਰ ਕਿਸੇ ਦੇ ਵਿੱਚ ਵੀ ਇੰਨੀ ਸਮਰੱਥਾ ਨਹੀਂ ਹੈ, ਇੰਨੀ ਸ਼ਕਤੀ ਨਹੀਂ ਹੈ, ਮਾਨੋ ਤੁਹਾਡੇ ਸਰਾਪ ਨੂੰ ਕੋਈ ਟਾਲ ਸਕੇ। ਜਾਨੀ ਪਰ ਆਪ ਦਾ ਕੋਰੇ, ਇਹ ਗੱਲ ਤੇ ਮਾਨੋ ਕੇ ਚੰਗੇ ਤਰੀਕੇ ਦੇ ਨਾਲ ਪਤਾ ਲੱਗਦੀ ਹੈ ਕਿ ਕਰੜੀ ਵੱਡੀ ਬਿਪਤਾ ਪਵੇ।
ਕਰੋ ਕਿਰਪਾ ਫੇਰੋ ਨਿਜ ਬੈਨ, ਨਾ ਤਾਂ ਉਜਰ ਹੋਵੇ।
ਹੋਰ ਕਿਸੇ ਦੇ ਵਿੱਚ ਸਮਰੱਥਾ ਨਹੀਂ ਕਿ ਤੁਹਾਡੇ ਸਰਾਪ ਨੂੰ ਟਾਲ ਸਕੇ। ਸੱਚੇ ਪਾਤਸ਼ਾਹ ਤੁਸੀਂ ਆਪਣੇ ਦਿੱਤੇ ਹੋਏ ਸਰਾਪ ਨੂੰ ਆਪ ਮੇਟ ਸਕਦੇ ਹੋ, ਆਪ ਖਤਮ ਕਰ ਸਕਦੇ ਹੋ, ਕਿਰਪਾ ਕਰਕੇ ਆਪਣੇ ਬਚਨਾਂ ਨੂੰ ਵਾਪਸ ਲੈ ਲਓ। ਸੱਚੇ ਪਾਤਸ਼ਾਹ ਜੇ ਇੰਜ ਨਾ ਹੋਇਆ ਤਾਂ ਉਜਰ ਹੋਵੇ, ਸੱਚੇ ਪਾਤਸ਼ਾਹ ਘਰ ਉਜੜ ਜਾਏਗਾ ਜੇ ਇੰਜ ਹੋਇਆ।
ਦੋਹੇ ਤਾਂ ਪ੍ਰਿਆ ਕੁਸ਼ਲ ਸੋ ਰਹੇ, ਮਹਾ ਬਿਗਣ ਕਰ ਪਰ ਬੋਚ ਹੈ।
ਸੱਚੇ ਪਾਤਸ਼ਾਹ ਮੈਂ ਚਾਹੁੰਦੀ ਹਾਂ ਕਿ ਸਾਡੀ ਧੀ ਪਿਆਰੀ ਕੁਸ਼ਲ ਦੇ ਨਾਲ ਖੁਸ਼ੀ ਦੇ ਨਾਲ ਆਪਣੇ ਘਰ ਜਾਵੇ, ਪਰ ਸੱਚੇ ਪਾਤਸ਼ਾਹ ਤੁਹਾਡਾ ਸਰਾਪ ਇੰਜ ਨਹੀਂ ਚਾਹੁੰਦਾ। ਮਹਾ ਬਿਗਣ ਕਰ ਪਰ ਬੋਚ ਹੈ, ਤੁਹਾਡਾ ਸਰਾਪ ਤੇ ਮਾਨੋ ਕੇ ਵੱਡੇ ਵਿਘਣ ਇਸ ਘਰ ਦੇ ਵਿੱਚ ਪਾਉਣਾ ਚਾਹੁੰਦਾ।
ਰਹੇ ਬਰਾਤੀ ਕੁਸ਼ਲ ਸਮੇਤ, ਸੁਖ ਸੋ ਪਹੁੰਚੇ ਬੌਰ ਨਕੇਤ।
ਸੱਚੇ ਪਾਤਸ਼ਾਹ ਤੁਸੀਂ ਤੁਰਕਾਂ ਦੀ ਗੱਲ ਕੀਤੀ ਹੈ ਕਿ ਤੁਰਕ ਗੱਫੇ ਲਾਉਣਗੇ, ਇਸ ਕਰਕੇ ਮਾਨੋ ਕਿ ਤੁਰਕ ਫੌਜ ਦੀ ਚੜਾਈ ਹੋਵੇਗੀ। ਮੈਂ ਚਾਹੁੰਦੀ ਹਾਂ ਕਿ ਸਾਰੇ ਦੇ ਸਾਰੇ ਜਿਹੜੇ ਬਰਾਤੀ ਹੈ ਨਾ, ਉਹ ਸੁਖ ਸਾਂਦ ਦੇ ਨਾਲ ਆਪਣੇ ਘਰਾਂ ਦੇ ਵਿੱਚ ਵਾਪਸ ਪਰਤ ਜਾਣ।
ਭਾਈ ਦੀਨ ਪਿਖ ਆਤਰ ਪਾਰੀ, ਸ੍ਰੀ ਹਰ ਗੋਬਿੰਦ ਗਿਰਾਇਓ ਚਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜਾ ਦੀਨ ਹੋ ਕੇ, ਬੜੀ ਆਤਰ ਹੋ ਕੇ, ਵਿਆਕਲ ਹੋ ਕੇ ਦਮੋਦਰੀ ਜੀ ਨੇ ਇਸ ਤਰ੍ਹਾਂ ਦੀ ਅਰਜ ਕੀਤੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ,
ਕਹਿੰਦੇ ਨੇ, ਬਿਗਣ ਮੂਲ ਮਤ ਤੈ ਔਰ ਧਾਰਾ, ਕਿਉਂ ਨਾ ਕਰਤੇ ਅਬ ਅੰਗੀਕਾਰਾ।
ਸਤਿਗੁਰੂ ਜੀ ਕਹਿੰਦੇ ਨੇ, ਦਮੋਦਰੀ ਵਿਘਨ ਨੂੰ ਤੂੰ ਆਪ ਪੈਦਾ ਕੀਤਾ, ਮਾਨੋ ਕਿ ਵਿਘਨਾਂ ਦਾ ਮੂਲ ਤੇ ਤੂੰ ਆਪ ਬਣੀ, ਤੇ ਹੁਣ ਜੇਕਰ ਵਿਘਨ ਪੈਣ ਵਾਲੇ ਨੇ ਤੇ ਵਿਘਨਾਂ ਨੂੰ ਤੂੰ ਕਬੂਲ ਕਿਉਂ ਨਹੀਂ ਕਰਦੀ, ਤੂੰ ਮੰਨਦੀ ਕਿਉਂ ਨਹੀਂ ਇਸ ਗੱਲ।
ਗੁਰ ਕੇ ਸਿੱਖ ਲਖੇ ਅਸ ਖੋਟੇ, ਉਚਿਤ ਨ ਭੋਜਨ ਕੋ ਕਹਿ ਹੋਟੇ।
ਸਤਿਗੁਰੂ ਜੀ ਕਹਿੰਦੇ ਨੇ, ਦਮੋਦਰੀ ਤੂੰ ਕੀ ਸਮਝਿਆ, ਗੁਰੂ ਦੇ ਸਿੱਖਾਂ ਨੂੰ ਮਾਨੋ ਕੇ ਖੋਟੇ ਸਮਝਿਆ, ਔਰ ਉਹਨਾਂ ਦੇ ਛਕਣ ਦੇ ਵਾਸਤੇ ਮਠਿਆਈ ਯੋਗ ਨਹੀਂ ਸਮਝੀ, ਤੇ ਬਰਾਤੀਆਂ ਦੇ ਵਾਸਤੇ ਯੋਗ ਸਮਝੀ, ਤੂੰ ਨਾ ਕਰ ਦਿੱਤੀ, ਇਸ ਤਰ੍ਹਾਂ ਤਾਂ ਹੋਇਆ।
ਕਹਿੰਦੇ ਨੇ, ਹੋਣ ਹਾਰ ਤਬ ਹਿਰਦੈ ਵਸਾਈ, ਕਰ ਔਗਣ ਕੋ ਪੁਣ ਪਛਤਾਈ।
ਗੁਰੂ ਜੀ ਕਹਿੰਦੇ ਨੇ, ਹੋਣ ਹਾਰ ਵਰਤ ਗਈ ਹੈ, ਤੇਰੇ ਹਿਰਦੇ ਦੇ ਵਿੱਚ ਉਹ ਵਸ ਗਈ,
ਤਾਂ ਤੂੰ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਮਾਨੋ ਕਿ ਸਿੱਖਾਂ ਦੇ ਵਾਸਤੇ ਮਠਿਆਈ ਨਹੀਂ ਕੱਲੀ ਤੇ ਮੈਂ ਵੀ ਬਚਨ ਕਹਿ ਦਿੱਤਾ। ਕਹਿੰਦੇ ਨੇ ਹੁਣ ਇਹ ਜਿਹੜਾ ਬਚਨ ਹੈ ਨਾ ਇਹ ਵਾਪਸ ਨਹੀਂ ਹੋਵੇਗਾ। ਕਹਿੰਦੇ ਨੇ ਕਾਰੇ ਔਗਣ ਕੋ ਪੁੰਨ ਪਛਤਾਈ, ਪਰ ਇੱਕ ਗੱਲ ਜ਼ਰੂਰ ਹੈ ਕਿ ਔਗਣ ਕੀਤਾ ਹੈ ਤੂੰ, ਗੁਨਾਹ ਕੀਤਾ ਹੈ, ਪਰ ਫੇਰ ਉਸਦਾ ਪਛਤਾਵਾ ਕੀਤਾ। ਕੁਛ ਆਛੋ ਫਲ ਜਾਣਿਓ ਜਾਏ, ਨਰਗਨ ਮੈਂ ਕੁਸ਼ਲੀ ਬਣ ਆਏ। ਕਿਉਂਕਿ ਵਿਦਵਾਨ ਸੱਜਣ ਮੰਨਦੇ ਨੇ ਕਿ ਜੇਕਰ ਗਲਤੀ ਕਰ ਲਈ ਜਾਵੇ ਤੇ ਜੇਕਰ ਉਹਦਾ ਪਛਤਾਵਾ ਕਰੀਏ ਤੇ ਮਾਨੋ ਕਿ ਗਲਤੀ ਦੇ ਵਿੱਚ ਥੋੜਾ ਸੁਧਾਰ ਹੋ ਜਾਂਦਾ, ਮਾਨੋ ਕਿ ਗੁਨਾਹ ਦੇ ਵਾਸਤੇ ਰਿਆਇਤ ਹੋ ਜਾਂਦੀ ਹੈ। ਗੁਰੂ ਜੀ ਕਹਿੰਦੇ ਨੇ ਤੂੰ ਪਛਤਾਵਾ ਵੱਡਾ ਕੀਤਾ, ਇਸ ਕਰਕੇ ਇਨ੍ਹਾਂ ਤੇ ਹੋ ਸਕਦਾ ਹੈ ਕਿ ਜਿਹੜੇ ਬਰਾਤੀ ਆਉਣਗੇ ਜਾਂ ਜਿਹੜੇ ਮਨੁੱਖ ਨੇ ਉਹਨਾਂ ਦੀ ਮਾਨੋ ਕਿ ਸਰੀਰ ਦੀ ਸੁੱਖ ਸਾਂਦ ਹੋ ਜਾਏਗੀ, ਪਰ ਗੁਰੂ ਜੀ ਕਹਿੰਦੇ ਨੇ ਜਿਹੜਾ ਬਚਨ ਹੋਇਆ ਹੈ ਨਾ ਉਹ ਤੇ ਨਹੀਂ ਮਿਟਣਾ, ਇੰਜ ਤੇ ਹੋਣਾ ਹੀ ਹੋਣਾ, ਪਰ ਇੰਨੀ ਰਿਆਇਤ ਇਸ ਕਰਕੇ ਹੋ ਜਾਏਗੀ ਕਿਉਂਕਿ ਤੂੰ ਪਛਤਾਵਾ ਕੀਤਾ ਹੈ। ਕਹਿੰਦੇ ਨੇ ਨਰਗਣ ਮੈਂ ਕੁਛਲੀ ਬਣਾਏ, ਕਹਿਣ ਤੋਂ ਭਾਵ ਹੈ ਕਿ ਸੁੱਖ ਵਰਤੇਗੀ, ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਬਚਾਅ ਹੋ ਜਾਏਗਾ। ਅਪਰ ਬਿਗਨ ਸੋ ਹਟੈ ਨ ਕੈਸੇ, ਭਇਓ ਬਾਕ ਹੋਇਓ ਚਹੈ ਤੈਸੇ। ਪਰਦਮੋਦਰੀ ਹੋਰ ਜਿਹੜਾ ਵਿਘਨ ਪੈਣਾ ਹੈ ਨਾ ਉਹ ਤੇ ਪੈ ਕੇ ਰਹਿਣਾ, ਉਹ ਕਿਸੇ ਵੀ ਤਰੀਕੇ ਦੇ ਨਾਲ ਹਟ ਨਹੀਂ ਸਕਦਾ, ਜਿਹੜਾ ਵਾਕ ਹੋ ਗਿਆ ਹੈ ਨਾ ਉਸੇ ਤਰੀਕੇ ਦੇ ਨਾਲ ਉਹ ਸਫਲ ਹੋ ਕੇ ਰਹੇਗਾ। ਕਿਉਂਕਿ ਜੇਕਰ ਇੱਕ ਕਮਾਨ ਦੇ ਵਿੱਚੋਂ ਤੀਰ ਨੂੰ ਜ਼ੋਰ ਦੇ ਨਾਲ ਚਲਾ ਦਿੱਤਾ ਜਾਵੇ ਤੇ ਮੰਨੋ ਕਿ ਉਹ ਕਮਾਨ ਦੇ ਵਿੱਚ ਵਾਪਸ ਕਦੇ ਨਹੀਂ ਪਰਤਦਾ, ਇਸ ਤਰ੍ਹਾਂ ਦਾ ਗੁਰੂ ਜੀ ਕਹਿੰਦੇ ਨੇ ਵਚਨ ਹੁੰਦਾ। ਕੁਛ ਦਮੋਦਰੀ ਹਰਖਤ ਹੋਈ, ਨਰਗਨ ਵਿਖੇ ਕੁਛਲ ਰਹਿ ਜੋਈ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਮਾਤਾ ਦਮੋਦਰੀ ਜੀ ਚੁੱਪ ਕਰ ਗਏ ਨੇ, ਮਨ ਦੇ ਵਿੱਚ ਥੋੜਾ ਜਿਹਾ ਧੀਰਜ ਬੱਝਾ ਹੈ ਕਿ ਚਲੋ ਥੋੜਾ ਜਿਹਾ ਫਾਇਦਾ ਹੋ ਜਾਏਗਾ। ਨਰਗਨ ਵਿਖੇ ਕੁਛਲ ਰਹਿ ਜੋਈ ਕਿ ਮਨੁੱਖਾਂ ਦੀ ਜ਼ਿੰਦਗੀ ਬਚ ਜਾਏਗੀ, ਉਹਨਾਂ ਦੀ ਸੁੱਖ ਸਾਂਦ ਰਹੇ। ਸੁੱਖ ਸੋ ਜਾਏ ਬਰਾਤੀ ਘਰ ਕੋ, ਤਉ ਡਰ ਤੇ ਔਰ ਲਾਗਤ ਧਰ ਕੋ। ਮਾਨੋ ਕਿ ਸੋਚਦੇ ਨੇ ਦਮੋਦਰੀ ਜੀ ਕਿ ਬਰਾਤੀ ਸੁੱਖ ਦੇ ਨਾਲ ਆਪਣੇ ਘਰ ਦੇ ਵਿੱਚ ਵਾਪਸ ਪਰਤ ਜਾਣਗੇ, ਪਰ ਤਾਂ ਵੀ ਮਾਨੋ ਕਿ ਹਿਰਦਾ ਬਹੁਤ ਹੀ ਜ਼ਿਆਦਾ ਡਰਦਾ ਹੈ। ਮੁਖ ਕੋਮਲਾਇ ਸ਼ਸ਼ੰਕਤ ਹੋਈ, ਦਹਨ ਬਿਲੋਚਨ ਫਰਕਤ ਜੋਈ। ਦਮੋਦਰੀ ਜੀ ਦਾ ਚਿਹਰਾ ਮੁਰਝਾ ਗਿਆ ਹੈ, ਬਣਿਆ ਸੰਸਿਆਂ ਦੇ ਵਿੱਚ ਡੁੱਬ ਗਏ ਨੇ। ਦਹਨ ਬਿਲੋਚਨ ਫਰਕਤ ਜੋਈ, ਤੇ ਮਾਨੋ ਕਿ ਦਮੋਦਰੀ ਜੀ ਦੀ ਸੱਜੀ ਅੱਖ ਜਿਹੜੀ ਹੈ ਨਾ ਉਹ ਫਰਕਣੀ ਸ਼ੁਰੂ ਹੋ ਗਈ ਹੈ। ਇਹ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ ਜੇਕਰ ਔਰਤ ਦੀ ਸੱਜੀ ਅੱਖ ਫਰਕੇ। ਦਾਰਨ ਕਾਕ ਸ਼ਬਦ ਕੋ ਕਰੈ, ਗ੍ਰਿਧਨ ਸਹਿਤ ਭ੍ਰਮਤ ਕਰ ਫਿਰੈ। ਹੁਣ ਜਿਹੜੇ ਸ਼ਗਨ ਮੰਨੇ ਜਾਂਦੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਅਪਸ਼ਗਨ ਮੰਨੇ ਜਾਂਦੇ ਨੇ ਉਹਨਾਂ ਦੇ ਵੱਲ ਕਵੀ ਜੀ ਇਸ਼ਾਰਾ ਕਰਦੇ ਨੇ ਕਿ ਖੱਬੀ ਅੱਖ ਦੀ ਜਗ੍ਹਾ ਦੇ ਉੱਤੇ ਸੱਜੀ ਅੱਖ ਫਰਕੀ ਹੈ, ਜੇਕਰ ਖੱਬੀ ਅੱਖ ਔਰਤ ਦੀ ਫਰਕੇ ਤੇ ਚੰਗਾ ਮੰਨਿਆ ਜਾਂਦਾ, ਜੇਕਰ ਸੱਜੀ ਫਰਕੇ ਤੇ ਮਾੜਾ ਮੰਨਿਆ ਜਾਂਦਾ। ਇਸੇ ਤਰੀਕੇ ਦੇ ਨਾਲ ਮਨੁੱਖ ਦੀ ਜੇਕਰ ਸੱਜੀ ਅੱਖ ਫਰਕੇ ਤੇ ਚੰਗਾ ਮੰਨਿਆ ਜਾਂਦਾ, ਜੇ ਖੱਬੀ ਅੱਖ ਫਰਕੇ ਤੇ ਮਾੜਾ ਮੰਨਿਆ ਜਾਂਦਾ। ਕਵੀ ਜੀ ਲਿਖਦੇ ਨੇ ਕਿ ਸੱਜੀ ਅੱਖ ਫਰਕੀ ਹੈ ਦਮੋਦਰੀ ਜੀ ਦੀ। ਇਸ ਤੋਂ ਇਲਾਵਾ ਮਾਨੋ ਕਿ ਕਾਂ ਬਹੁਤ ਹੀ ਜ਼ੋਰ ਜ਼ੋਰ ਦੇ ਨਾਲ ਬਨੇਰੇ ਤੇ ਆਣ ਕੇ ਬੋਲਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਗਿਰਜਾਂ ਨੇ, ਜਿਹੜੀਆਂ ਇੱਲਾਂ ਨੇ, ਉਹ ਵੀ ਉੱਚੇ ਆਕਾਸ਼ ਦੇ ਵਿੱਚ ਘਰ ਦੇ ਉੱਤੇ ਉੱਤੇ ਪਾਉਂਦੀਆਂ ਹਨ। ਮਹਾ ਉਦਾਸ ਦਿਵਸ ਦੇਖੇ ਅੰਤੇ, ਮਹਾ ਅਮੰਗਲ ਨਿਮਤ ਦਰਸੰਤੇ। ਬਹੁਤ ਉਦਾਸ ਹੋ ਗਏ ਨੇ ਦਮੋਦਰੀ ਜੀ, ਮਾਨੋ ਕਿ ਕੋਈ ਵੀ ਖੁਸ਼ੀ ਰਹਿ ਨਹੀਂ ਗਈ। ਸਾਰੇ ਦੇ ਸਾਰੇ ਜਿੰਨੇ ਵੀ ਕਾਰਜ ਨੇ ਉਹ ਅਮੰਗਲਮਈ ਦਿਸਦੇ ਨੇ, ਖੁਸ਼ੀ ਤੋਂ ਰਹਿਤ ਜਾਪਦੇ ਨੇ। ਇਸੇ ਤਰੀਕੇ ਦੇ ਨਾਲ ਮਾਨੋ ਕਿ ਸਾਰਾ ਵਾਤਾਵਰਣ ਬਣ ਗਿਆ। ਸਿਮਰਤ ਸਾਸੂ ਕੋ ਤੇ ਸਮੇ, ਤਿਸ ਕੇ ਅਛਤ ਫਿਕਰ ਨਹੀਂ ਹਮੇ। ਉਦਾਸ ਹੋ ਕੇ ਮਾਤਾ ਦਮੋਦਰੀ ਜੀ ਮਾਨੋ ਕਿ ਗੰਗਾ ਜੀ ਨੂੰ, ਆਪਣੀ ਸੱਸ ਮਾਤਾ ਨੂੰ ਯਾਦ ਕਰਦੇ ਨੇ। ਤਿਸ ਕੇ ਅਛਤ ਫਿਕਰ ਨਹੀਂ ਹਮੇ, ਸੋਚਦੀ ਹੈ ਦਮੋਦਰੀ ਕਿ ਮਾਨੋ ਜਿੰਨਾ ਚਿਰ ਮਾਤਾ ਗੰਗਾ ਜੀ ਜਿਉਂਦੇ ਸਨ ਉਹਨਾਂ ਦੇ ਸਰੀਰ ਦੇ ਹੁੰਦਿਆਂ ਸਾਨੂੰ ਕੋਈ ਵੀ ਫਿਕਰ ਨਹੀਂ ਸੀ। ਜਿਸ ਕੇ ਜੀਵਤ ਰਹੇ ਸੁਖਾਰੇ, ਨਿਜ ਦੁੱਖ ਕਿਸੇ ਕੇ ਨਿਕਟ ਉਚਾਰੇ। ਮਾਤਾ ਗੰਗਾ ਜੀ ਦੇ ਜਿਉਂਦਿਆਂ ਹਮੇਸ਼ਾ ਸੁਖ ਰਹੇ ਨੇ, ਸਾਰਾ ਪਰਿਵਾਰ ਅਸੀਂ ਸੁਖ ਦੇ ਨਾਲ ਰਹੇ ਹਾਂ। ਨਿਜ ਦੁੱਖ ਕਿਸ ਕੇ ਨਿਕਟ ਉਚਾਰੇ, ਹੁਣ ਮੈਂ ਦੁਖੀ ਹਾਂ, ਸਤਿਗੁਰੂ ਜੀ ਨੇ ਵੀ ਨਾ ਕਰ ਦਿੱਤੀ ਹੈ, ਮੈਂ ਹੁਣ ਆਪਣਾ ਦੁੱਖ ਕਿਹਦੇ ਅੱਗੇ ਰੋਵਾਂ।
ਹੋਏ ਹੁਤੀ ਜੇ ਮੁਝ ਤੇ ਬੁਰੀ, ਸੁਣ ਕਰ ਜਗ ਗੁਰ ਛਿਮਾਨ ਕਰੀ।
ਦਮੋਦਰੀ ਜੀ ਸੋਚਦੇ ਨੇ ਜੇਕਰ ਮੈਂ ਮਾੜਾ ਕਹਿ ਚੁੱਕੀ ਸੀ, ਮੇਰੇ ਤੋਂ ਬੁਰੀ ਗੱਲ ਹੋ ਗਈ ਸੀ ਤੇ ਚਾਹੀਦਾ ਸੀ ਸਤਿਗੁਰਾਂ ਨੂੰ ਕਿ ਮਾਨੋ ਕੇ ਮਾਫ ਕਰ ਦਿੰਦੇ, ਬਚਨ ਨੂੰ ਵਾਪਸ ਕਰ ਲੈਂਦੇ, ਪਰ ਸੁਣ ਕਰ ਜਗ ਗੁਰ ਛਿਮਾ ਨਾ ਕਰੀ। ਪਰ ਮੈਨੂੰ ਜਗਤ ਦੇ ਗੁਰੂ ਨੇ ਮਾਫ਼ ਨਹੀਂ ਕੀਤਾ, ਖਿਮਾ ਨਹੀਂ ਕੀਤਾ। ਇੰਜ ਹੋ ਸਕਦਾ ਸੀ ਕਿ ਜੇਕਰ ਮਾਤਾ ਗੰਗਾ ਜੀ ਜਿਉਂਦੇ ਹੁੰਦੇ ਮੈਂ ਅਰਜ ਕਰਦੀ ਤੇ ਮਾਤਾ ਗੰਗਾ ਜੀ ਸਤਿਗੁਰਾਂ ਨੂੰ ਕਹਿ ਕੇ ਮਾਨੋ ਕੇ ਸਰਾਪ ਵਾਪਸ ਦਿਵਾ ਦਿੰਦੇ, ਪਰ ਇੰਜ ਨਹੀਂ ਹੋਇਆ।
ਕਿਮ ਬੀਤੇ ਗੀ ਵਿਆਹ ਮਜਾਰੇ, ਬੁਰੇ ਸ਼ਗਨ ਸਭ ਜਾਨ ਨਿਹਾਰੇ।
ਸੋਚਦੇ ਨੇ ਦਮੋਦਰੀ ਜੀ ਕਿ ਕਿਸ ਤਰ੍ਹਾਂ ਵਿਆਹ ਦੇ ਵਿੱਚ ਵਾਪਰੇਗਾ, ਜਿੰਨੇ ਵੀ ਹੋ ਰਹੇ ਨੇ ਉਹ ਅਪਸ਼ਗਨ ਹੋ ਰਹੇ ਨੇ, ਕੋਈ ਸ਼ਗਨਾਂ ਦੀ ਗੱਲ ਹੀ ਨਹੀਂ ਹੋ ਰਹੀ।
ਨਹੀਂ ਸੰਬੰਧੀ ਮੇਲ ਬੁਲਾਇਓ, ਬਹੁਰ ਕਰੋਪ ਕੈ ਸਰਾਪ ਲਾਇਓ।
ਦਮੋਦਰੀ ਜੀ ਸੋਚਦੇ ਨੇ ਪਹਿਲਾਂ ਤੇ ਹੀ ਮਾਨੋ ਕੇ ਬੇਸ਼ਗਨੀ ਸੀ ਕਿ ਸੰਬੰਧੀਆਂ ਨੂੰ ਬੁਲਾਇਆ ਹੀ ਨਹੀਂ, ਮੇਲ ਨੂੰ ਆਉਣ ਦਾ ਵਿਆਹ ਦੇ ਵਿੱਚ ਸੱਦਾ ਹੀ ਨਹੀਂ ਦਿੱਤਾ। ਇਹੀ ਮਾਨੋ ਕਿ ਖੁਸ਼ੀਆਂ ਦਾ ਮੂਲ ਨਹੀਂ ਸੀ, ਇਹੀ ਮਾਨੋ ਕਿ ਅਮੰਗਲ ਵਾਲੀ ਗੱਲ ਸੀ, ਤੇ ਦੂਸਰਾ ਉਤੋਂ ਦੋਰ ਲੱਗ ਗਈ ਹੈ, ਬਹੁਰ ਗੁਰੂ ਕੋ ਸਰਾਪ ਲਾਇਓ ਤੇ ਉਲਟਾ ਸਤਿਗੁਰਾਂ ਨੇ ਸਰਾਪ ਦੇ ਦਿੱਤਾ।
ਇਤਿਆਦਿਕ ਬਹੁਰਦੈ ਵਿਚਾਰਤ, ਉਰ ਦਮੋਦਰੀ ਚਿੰਤਾ ਯਾਰਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਮੋਦਰੀ ਜੀ ਮਾਨੋ ਕੇ ਚਿੰਤਾ ਦੇ ਵਿੱਚ ਬਹੁਤ ਹੀ ਜ਼ਿਆਦਾ ਆਤਰ ਨੇ, ਚਿੰਤਾ ਦੇ ਵਿੱਚ ਵਿਆਕਲ ਹੋਏ ਨੇ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੋਚਾਂ ਸੋਚਦੇ ਨੇ।
ਬੋਲ ਘਰ ਕੋ ਕਿਮ ਭਾਵ ਬਿਰਤਾਂਤ, ਰਚਿਓ ਵਿਆਹ ਕਰ ਤਿਆਰੀ ਦਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਘਰ ਦਾ ਕੀ ਬਿਰਤਾਂਤ ਵਾਪਰਿਆ ਉਹ ਮੈਂ ਤੁਹਾਨੂੰ ਸੁਣਾਇਆ ਹੈ, ਇਸ ਤੋਂ ਇਲਾਵਾ ਜਿਸ ਤਰ੍ਹਾਂ ਵਿਆਹ ਰਚਿਆ ਗਿਆ ਤੇ ਦਾਜ ਦਮੋਦਰੀ ਜੀ ਨੇ ਬਣਾਇਆ ਉਹ ਵੀ ਦੱਸਿਆ।
ਕਹਿੰਦੇ ਨੇ ਅਬ ਸੁਣੀਐ ਜਿਮ ਪਰਿਓ ਬਿਗਾਰਾ, ਭਇਓ ਜੁੱਧ ਬਹੁ ਪਟਨ ਸੰਘਾਰਾ।
ਕਵੀ ਜੀ ਲਿਖਦੇ ਨੇ ਹੁਣ ਸੁਣੀਐ ਜਿਮ ਪਰਿਓ ਬਿਗਾਰਾ, ਹੁਣ ਸਰੋਤਾ ਜਨੋ ਇਹ ਸੁਣ ਵਾਲਿਓ, ਤੁਸੀਂ ਉਹ ਕਥਾ ਸੁਣੋ ਕਿ ਵਿਗਾੜ ਕਿਸ ਤਰ੍ਹਾਂ ਪੈਦਾ ਹੋਇਆ।
ਯੁੱਧ ਬਹੁ ਪਟਨ ਸੰਘਾਰ, ਮਾਨੋ ਕੇ ਸੂਰਮੇ ਨਾਸ਼ ਕਰਨ ਵਾਲਾ, ਜਿਹੜਾ ਯੁੱਧ ਲੜਿਆ ਗਿਆ ਉਹਦੀ ਭੂਮਿਕਾ ਕੀ ਸੀ, ਉਹਦਾ ਮੁੱਢ ਕੀ ਸੀ।
ਲਵਪੁਰ ਸ਼ਾਹ ਜਹਾਂ ਕੀ ਆਵਾਸਾ, ਅਨਗਨ ਚਮੂ ਧਰੀ ਚਹੂ ਪਾਸਾ।
ਕਵੀ ਜੀ ਲਿਖਦੇ ਨੇ ਕਿ ਲਾਹੌਰ ਸ਼ਹਿਰ ਦੇ ਵਿੱਚ ਬਾਦਸ਼ਾਹ ਸ਼ਾਹਜਹਾਂ ਨੇ ਆਪਣਾ ਵਾਸਾ ਕੀਤਾ, ਅਣਗਿਣਤ ਮਾਨੋ ਕੇ ਫੌਜ ਨੂੰ ਆਪਣੇ ਕੋਲ ਇਕੱਤਰ ਕੀਤਾ।
ਪੈਦਲ ਬ੍ਰਿੰਦ ਕਰੇ ਬਹੁ ਡੇਰੇ, ਤਿਮ ਹੈ ਕੇ ਅਸਵਾਰ ਕਨੇਰੇ।
ਬਾਦਸ਼ਾਹ ਦੇ ਕੋਲ ਮਾਨੋ ਕੇ ਬਹੁਤ ਹੀ ਸਾਰੀ ਪੈਦਲ ਸੈਨਾ ਸੀ, ਇਸ ਤੋਂ ਇਲਾਵਾ ਮਾਨੋ ਕੇ ਘੋੜਿਆਂ ਦੀ ਸਵਾਰੀ ਕਰਨ ਵਾਲੀ ਬਹੁਤ ਸਾਰੀ ਹੋਰ ਵੀ ਫੌਜ ਸੀ।
ਗਣ ਮਤੰਗ ਚਿੰਘਾਰਤ ਖਰੇ, ਕੰਚਨ ਰਜਤ ਝੂਲ ਪਰਵਰੇ।
ਇਸ ਤੋਂ ਇਲਾਵਾ ਮਾਨੋ ਕੇ ਕੋਈ ਸ਼ੁਮਾਰ ਨਹੀਂ ਸੀ, ਬੇਸ਼ੁਮਾਰ ਹੀ ਮਾਨੋ ਕੇ ਫੌਜ ਦੇ ਵਿੱਚ ਹਾਥੀ ਸ਼ਾਮਲ ਸਨ, ਜਿਹੜੇ ਕਿ ਉੱਚੀ ਉੱਚੀ ਚਿੰਘਾਰਦੇ ਸਨ। ਕੰਚਨ ਰਜਤ ਝੂਲ ਪਰਵਰੇ, ਮਾਨੋ ਕੇ ਸੋਨੇ ਚਾਂਦੀ ਦੇ ਝੁੱਲਾਂ ਦੇ ਨਾਲ ਉਹ ਹਾਥੀ ਟੱਕੇ ਹੋਏ ਸਨ।
ਚਹੂ ਦਿਸ਼ਣ ਕੋ ਧਨ ਗਣ ਆਵੇ, ਦੰਡ ਪਰੇ ਸਗਰੇ ਡਰ ਪਾਵੇ।
ਚਾਰੇ ਦਿਸ਼ਾਵਾਂ ਦੇ ਵਿੱਚੋਂ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਅਣਗਿਣਤ ਹੀ ਧਨ ਪਹੁੰਚਦਾ ਸੀ, ਮਾਨੋ ਕੇ ਛੋਟੇ ਮੋਟੇ ਜਿਹੜੇ ਰਜਵਾੜੇ ਸਨ ਉਹ ਡੰਡ ਆਣ ਕੇ ਭਰਦੇ ਸਨ, ਔਰ ਸਾਰੇ ਡਰਦੇ ਸਨ।
ਅਵਨੀ ਤਲ ਮੈਂ ਅਸ ਨਹੀਂ ਕੋਈ, ਲੋਹਾ ਲੇਹ ਸਮਖ ਹੋਏ ਜੋਈ।
ਮਾਨੋ ਕੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਐਸਾ ਕੋਈ ਵੀ ਨਹੀਂ ਸੀ ਜਿਹੜਾ ਮਾਨੋ ਕੇ ਬਾਦਸ਼ਾਹ ਦੇ ਨਾਲ ਲੋਹਾ ਲਵੇ, ਕਹਿਣ ਤੋਂ ਭਾਵ ਹੈ ਕਿ ਤਲਵਾਰ ਚੁੱਕੇ ਜੰਗ ਲੜੇ, ਐਸੀ ਸਮਰੱਥਾ ਕਿਸੇ ਦੇ ਵਿੱਚ ਨਹੀਂ ਸੀ।
ਚੱਕਰਵਰਤੀ ਜਿਮ ਪ੍ਰਥਮ ਮਹਾਨੇ, ਅਬ ਕਲ ਮੈਂ ਇਹ ਤਿੰਨੋ ਸਮਾਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਯੁੱਗਾਂ ਦੇ ਵਿੱਚ ਜਿਸ ਤਰ੍ਹਾਂ ਦੇ ਵੱਡੇ ਵੱਡੇ ਚੱਕਰਵਰਤੀ ਰਾਜੇ ਹੁੰਦੇ ਸਨ ਉਹਨਾਂ ਦੇ ਵਰਗਾ ਸ਼ਾਹਜਹਾਂ ਸੀ, ਐਸ ਕਲਯੁਗ ਦੇ ਸਮੇਂ ਦੇ ਵਿੱਚ ਮਾਨੋ ਕਿ ਹਿੰਦੁਸਤਾਨ ਦੇ ਵਿੱਚ ਉਹਦੀ ਬਰਾਬਰੀ ਦਾ ਕੋਈ ਨਹੀਂ ਸੀ।
10,000 ਤੋਪਾਂ ਜਿਹੇ ਸੰਗ, ਛੁੱਟੈ ਸ਼ਕਤ ਜਿਨ ਦੇ ਗਿਰ ਭੰਗ।
ਕਿਸ ਤਰ੍ਹਾਂ ਦੀ ਤਾਕਤ ਸੀ ਸ਼ਾਹ ਜਹਾਂ ਦੀ, ਕਿੰਨੀ ਵੱਡੀ ਉਹਦੀ ਫੌਜ ਸੀ, ਉਸ ਦਾ ਹਵਾਲਾ ਦੇ ਰਹੇ ਨੇ ਕਵੀ ਜੀ। ਕਹਿੰਦੇ ਨੇ ਕਿ 10,000 ਵੱਡੀਆਂ ਤੋਪਾਂ ਉਹਦੀ ਫੌਜ ਦੇ ਵਿੱਚ ਸ਼ਾਮਲ ਸਨ। ਜਦੋਂ ਉਹ ਤੋਪਾਂ ਚਲਾਈਆਂ ਜਾਂਦੀਆਂ ਸਨ, ਸ਼ਕਤ ਜਿਨ ਦੇ ਗਿਰ ਭੰਗ, ਮਾਨੋ ਕਿ ਤੋਪਾਂ ਦੇ ਗੋਲਿਆਂ ਦੇ ਵਿੱਚ ਇੰਨੀ ਸ਼ਕਤੀ ਸੀ, ਇੰਨੀ ਸਮਰੱਥਾ ਸੀ ਕਿ ਮਾਨੋ ਵੱਡੇ ਪਹਾੜਾਂ ਨੂੰ ਉਹ ਤੋੜ ਸਕਦੀਆਂ ਸਨ। ਅਰੇ ਦੁਰ ਗਏ ਬਪਰੇ ਕਹਾਂ, ਥਰ ਹਰ ਧਰ ਕਉ ਪਾਵਤ ਮਹਾ। ਕਵੀ ਜੀ ਲਿਖਦੇ ਨੇ ਕਿ ਛੋਟੇ ਮੋਟੇ ਕਿਲੇ ਉਹਨਾਂ ਤੋਪਾਂ ਦੇ ਗੋਲਿਆਂ ਦੇ ਅੱਗੇ ਵਿਚਾਰੇ ਕਿੱਥੇ ਠਹਿਰ ਸਕਦੇ ਨੇ, ਮਾਨੋ ਕਿ ਜੇਕਰ ਉਹ ਚੱਲਣ ਤੇ ਥਰ ਥਰ ਕਰਕੇ ਮਾਨੋ ਕਿ ਧਰਤੀ ਵੀ ਕੰਬੇ। ਅਰਧ ਲਾਚ ਰਹਿ ਤਿਆਰ ਜਮੂਰੇ, ਰਣ ਮੈਂ ਰਿਪਣ ਪਰਿਵਾਰ ਦੂਰੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ 0.5 ਲੱਖ ਕਹਿਣ ਤੋਂ ਭਾਵ ਹੈ ਕਿ 50,000 ਛੋਟੀਆਂ ਤੋਪਾਂ ਸਨ, ਜਿਨ੍ਹਾਂ ਨੂੰ ਜਮੂਰੇ ਆਖਿਆ ਜਾਂਦਾ, ਜਿਹੜੇ ਮਾਨੋ ਕਿ ਵੈਰੀਆਂ ਦੇ ਸਾਹਮਣੇ ਦੂਰੋਂ ਹੀ ਪ੍ਰਹਾਰੇ ਜਾਂਦੇ ਨੇ ਗੋਲੇ ਛੋਟੀਆਂ ਤੋਪਾਂ। ਬੜ ਸਮਾਜ ਸੋ ਉਤਰਿਓ ਸ਼ਾਹੂ, ਸੇਵੈ ਸਭ ਛਿਤ ਕੇ ਨਰ ਨਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਵੱਡੇ ਸਮਾਜ ਦੇ ਨਾਲ, ਵੱਡੇ ਉਤਸ਼ਾਹ ਦੇ ਨਾਲ, ਵੱਡੀ ਫੌਜ ਦੇ ਨਾਲ, ਮਾਨੋ ਕਿ ਜਿਹੜਾ ਨਰ ਨਾਹੂ ਹੈ, ਜਿਹੜਾ ਬਾਦਸ਼ਾਹ ਸ਼ਾਹ ਜਹਾਂ ਹੈ, ਉਹ ਲਾਹੌਰ ਦੇ ਵਿੱਚ ਟਿਕਿਆ। ਇੱਕ ਦਿਨ ਨਿਕਸਿਓ ਲਵਪੁਰ ਛੋਰਾ, ਕਰਕੇ ਸਦਨ ਸੁਦਾਸਰ ਓਰਾ। ਇੱਕ ਦਿਨ ਬਾਦਸ਼ਾਹ ਲਾਹੌਰ ਨੂੰ ਛੱਡ ਕੇ ਸ਼ਿਕਾਰ ਖੇਡਣ ਦੇ ਵਾਸਤੇ ਮਾਨੋ ਕਿ ਬਾਹਰ ਨਿਕਲਿਆ ਹੈ ਤੇ ਉਸ ਪਾਸੇ ਨੂੰ ਗਿਆ ਜਿਹੜੇ ਪਾਸੇ ਅੰਮ੍ਰਿਤਸਰ ਸੀ। ਕਾਨਣ ਮੈਂ ਗਨ ਜੀਵਨ ਕਾਵੇ, ਸਵਾਨਣ ਤੇ ਗਨ ਮ੍ਰਿਗਨ ਗਹਾਵੇ। ਜੰਗਲ ਦੇ ਵਿੱਚ ਜਾ ਕੇ ਬਹੁਤੇ ਸਾਰੇ ਜੀਵਾਂ ਨੂੰ ਮਾਰਿਆ ਗਿਆ, ਕੁੱਤਿਆਂ ਤੋਂ ਬਹੁਤੇ ਸਾਰੇ ਹਿਰਨ ਮਰਵਾਏ ਗਏ। ਕਰਤ ਅਖੇਰ ਆਦ ਮਗ ਆਵਾ, ਸ਼ਮਤ ਸ਼ਾਹ ਤਹ ਕੁਛ ਅਲਸਾਵਾ। ਕਰਦਿਆਂ ਕਰਦਿਆਂ ਕਾਫੀ ਦੂਰ ਅੱਗੇ ਜੰਗਲ ਦੇ ਵਿੱਚ ਲੰਘ ਗਿਆ। ਕਵੀ ਜੀ ਲਿਖਦੇ ਨੇ ਕਿ ਸ਼ਿਕਾਰ ਖੇਡਦਿਆਂ ਖੇਡਦਿਆਂ ਆਖਰਕਾਰ ਥੱਕ ਗਿਆ ਤੇ ਕੁਝ ਚਿਰ ਰੁਕ ਕੇ ਉਸਨੇ ਆਰਾਮ ਕਰਨਾ ਚਾਹਿਆ। ਕਰਿਓ ਨਵੇਸ ਨਿਸਾ ਬਿਸਰਾਮਾ, ਲਗੇ ਤਹਾਂ ਤੰਬੂ ਅਬੀਰਾਮਾ। ਸ਼ਾਹਜਹਾਂ ਬਾਦਸ਼ਾਹ ਬਹੁਤਾ ਥੱਕ ਗਿਆ, ਇਸ ਕਰਕੇ ਉਹਨੇ ਆਖਿਆ ਕਿ ਲਾਹੌਰ ਵਾਪਸ ਨਹੀਂ ਪਰਤਣਾ, ਰਾਤ ਇੱਥੇ ਹੀ ਆਰਾਮ ਕਰਾਂਗਾ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਤੰਬੂ ਤਾਣ ਦਿੱਤੇ ਗਏ, ਔਰ ਮਾਨੋ ਕਿ ਥਕਾਵਟ ਲਾਉਣ ਦੇ ਵਾਸਤੇ ਮਾਨੋ ਕਿ ਜਿਹੜਾ ਬਾਦਸ਼ਾਹ ਸੀ ਨਾ, ਉਹ ਤੰਬੂ ਦੇ ਵਿੱਚ ਵਿਸਰਾਮ ਕਰਨ ਲੱਗਾ। ਬ੍ਰਿੰਦ ਬਾਹਨੀ ਉਮੜ ਤੇ ਆਈ, ਕਰ ਦੀਨਸ ਡੇਰਾ ਚਹੁਕਾਈ। ਬਹੁਤੀ ਸਾਰੀ ਜਿਹੜੀ ਫੌਜ ਸੀ, ਉਹਨੇ ਵੀ ਮਾਨੋ ਕਿ ਆਲੇ ਦੁਆਲੇ ਡੇਰਾ ਲਾ ਲਿਆ, ਹਿਫਾਜ਼ਤ ਦੇ ਵਾਸਤੇ ਸਾਰਿਆਂ ਨੇ ਜੰਗਲ ਦੇ ਵਿੱਚ ਡੇਰਾ ਲਾ ਲਿਆ। ਗਜ ਬਾਜੀ ਨੇ ਬਣ ਮਗ ਗੇਰਾ, ਉਤਰਿਓ ਲਸ਼ਕਰ ਸ਼ਾਹੋ ਕਨੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਘੋੜਿਆਂ ਨੇ ਹਾਥੀਆਂ ਨੇ ਮਾਨੋ ਕੇ ਉਸ ਵੇਲੇ ਜੰਗਲ ਨੂੰ ਮਾਨੋ ਕੇ ਲਤਾੜ ਦਿੱਤਾ ਹੈ, ਉਥਲ ਪੁਥਲ ਪੈਦਾ ਕਰ ਦਿੱਤੀ ਹੈ ਸਾਰੇ ਜੰਗਲ ਦੇ ਵਿੱਚ, ਉਤਰਿਓ ਲਸ਼ਕਰ ਸ਼ਾਹ ਕਨੇਰਾ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਾਦਸ਼ਾਹ ਦਾ ਜਿਹੜਾ ਲਸ਼ਕਰ ਸੀ ਨਾ, ਉੱਥੇ ਰੁਕਿਆ। ਗਾਣੇ ਉਮਰਾਵ ਚਮੂ ਜੁੱਤ ਆਏ, ਜੋ ਨਿਤ ਕਰੇ ਸਲਾਮਣ ਜਾਏ। ਜਿਹੜੇ ਮਾਨੋ ਕਿ ਵੱਡੇ ਵੱਡੇ ਉਮਰਾਵ ਸਨ, ਵੱਡੇ ਵੱਡੇ ਜਰਨੈਲ ਸਨ, ਉਹਨਾਂ ਨੂੰ ਵੀ ਬਾਦਸ਼ਾਹ ਦੇ ਰੁਕਣ ਦੀ ਖਬਰ ਪਤਾ ਲੱਗੀ, ਉਹ ਵੀ ਉੱਥੇ ਪਹੁੰਚੇ ਨੇ, ਜਾ ਕੇ ਸਲਾਮਾਂ ਅਦਾ ਕੀਤੀਆਂ। ਖਾਣ ਪਾਣ ਕਰ ਕੈ ਸਮਧਾਏ, ਸੁਪਤ ਜਥਾ ਸੁਖ ਰਾਤ ਬਿਤਾਏ। ਖਾ ਪੀ ਕੇ ਰਾਤ ਨੂੰ ਸਾਰੇ ਸੁੱਤੇ ਨੇ, ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ। ਭਈ ਪ੍ਰਾਤ ਪਿਖ ਜਾਗਿਓ ਸ਼ਾਹੂ, ਕਰਨ ਅਖੇਰ ਚਿਤਤ ਮੈਂ ਚਾਹੂ। ਜਦੋਂ ਹੀ ਕਵੀ ਜੀ ਲਿਖਦੇ ਨੇ ਅਗਲੀ ਸਵੇਰ ਹੋਈ ਤੇ ਬਾਦਸ਼ਾਹ ਦਾ ਜਿਹੜਾ ਮਨ ਹੈ ਅਜੇ ਵੀ ਸ਼ਿਕਾਰ ਖੇਡ ਕੇ ਰੱਜਿਆ ਨਹੀਂ ਹੈ, ਉਹਨੇ ਮਨ ਦੇ ਵਿੱਚ ਦੁਬਾਰਾ ਸ਼ਿਕਾਰ ਖੇਡਣ ਦੀ ਚਾਹ ਕੀਤੀ। ਗਨ ਚੀਤੇ ਅਰ ਸਵਾਣ ਬਿਸਾਲੇ, ਭਖਿਅਤ ਆਮਖ ਕ੍ਰਿਤ ਬਲ ਵਾਲੇ। ਮਾਨੋ ਕੇ ਬਹੁਤੇ ਸਾਰੇ ਚੀਤੇ ਵੱਡੇ ਵੱਡੇ ਮਾਨੋ ਕੇ ਕੁੱਤੇ ਜਿਹੜੇ ਕਿ ਮਾਸ ਤੇ ਘਿਓ ਖਾ ਕੇ ਬੜੇ ਪਲੇ ਹੋਏ ਸਨ, ਉਹਨਾਂ ਨੂੰ ਨਾ ਲੈ ਕੇ ਫੇਰ ਸ਼ਿਕਾਰ ਖੇਡਣਾ ਸ਼ੁਰੂ ਕੀਤਾ।
ਨਿਕਟ ਸੁਦਾ ਸਰ ਪਹੁੰਚੇ ਆਏ ਕੋਸ਼ਿਸ਼ ਸਾਤ ਸੁਰਹਿਗੀ ਥਾਏ।
ਅੱਗੇ ਦੇ ਅੱਗੇ ਸ਼ਿਕਾਰ ਖੇਡਦਾ ਬਾਦਸ਼ਾਹ ਚਲਾ ਗਿਆ। ਕਵੀ ਜੀ ਲਿਖਦੇ ਨੇ ਕਿ ਮਾਨੋ ਅੰਮ੍ਰਿਤਸਰ ਦੇ ਇੰਨਾ ਲਾਗੇ ਆ ਗਿਆ ਕਿ ਜਿੱਥੋਂ ਅੰਮ੍ਰਿਤਸਰ ਸਿਰਫ 6-7 ਕੋਹਾਂ ਦੀ ਦੂਰੀ ਤੇ ਸੀ।
ਇਤ ਤੇ ਸਤਗੁਰ ਚਾਹਿਓ ਆ ਖੇਰੇ ਬਲੀ ਤੁਰੰਗ ਮੰਗਾਇਓ ਨੇਰੇ।
ਇੱਕ ਪਾਸੇ ਬਾਦਸ਼ਾਹ ਸ਼ਿਕਾਰ ਖੇਡ ਰਿਹਾ ਜੰਗਲ ਦੇ ਵਿੱਚ, ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵੀ ਸ਼ਿਕਾਰ ਖੇਡਣ ਦੀ ਚਾਹ ਪੈਦਾ ਕੀਤੀ ਤੇ ਬਲੀ ਤੁਰੰਗ ਨੂੰ, ਬਲੀ ਘੋੜੇ ਨੂੰ ਕੋਲ ਮੰਗਾਇਆ।
ਗਨ ਸੁਪਟਨ ਕੋ ਸੁਧ ਜਬ ਹੋਈ ਭਏ ਤਿਆਰ ਤੂਰਨ ਸਭ ਕੋਈ।
ਜਦੋਂ ਸਤਿਗੁਰਾਂ ਦੇ ਸ਼ਿਕਾਰ ਜਾਣ ਦੀ ਖਬਰ ਸਾਰਿਆਂ ਸੂਰਮਿਆਂ ਨੂੰ ਲੱਗੀ ਹੈ, ਉਸ ਵੇਲੇ ਮਾਨੋ ਕੇ ਸਾਰੇ ਸ਼ਸਤਰਧਾਰੀ ਸੂਰਮੇ ਵੀ ਤਿਆਰੀ ਕਰਨ ਲੱਗੇ।
ਹਾਇ ਨਜ਼ੀਨ ਪਾਏ ਤਤਕਾਲਾ ਬਸਤਰ ਸ਼ਸਤਰ ਸਭ ਧਰੇ ਬਿਸਾਲਾ।
ਸਾਰਿਆਂ ਨੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਨੇ, ਬੜੀ ਕਾਹਲੀ ਦੇ ਨਾਲ ਬੜੀ ਸ਼ੀਘਰਤਾ ਦੇ ਨਾਲ ਸ਼ਸਤਰਾਂ ਤੇ ਵਸਤਰਾਂ ਨੂੰ ਸਜਾ ਲਿਆ।
ਚੜੇ ਤੁਰੰਗ ਸਤਿਗੁਰੂ ਟਿਗ ਆਏ ਨਿਜ ਕੰਧਨ ਬੰਦੂਕ ਟਿਕਾਏ।
ਸ਼ਸਤਰਧਾਰੀ ਯੋਧੇ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਕੋਲ ਆ ਗਏ ਨੇ, ਜਿਨ੍ਹਾਂ ਨੇ ਆਪਣੇ ਮੋਢਿਆਂ ਦੇ ਉੱਤੇ ਬੰਦੂਕਾਂ ਟੰਗੀਆਂ ਨੇ।
ਕਿਹੇ ਤੋਮਰ ਕਿਹੇ ਗਹੀ ਕਮਾਨ ਇਸ ਪ੍ਰਕਾਰ ਹੋਏ ਸਭ ਦਾਨ।
ਕਿਸੇ ਨੇ ਬੰਦੂਕ ਫੜੀ ਹੈ, ਕਿਸੇ ਨੇ ਵੱਡੀ ਬਰਛੀ ਫੜੀ ਹੈ, ਕਿਸੇ ਨੇ ਕਮਾਨ ਨੂੰ ਧਾਰਨ ਕੀਤਾ ਹੈ। ਇਸ ਤਰੀਕੇ ਦੇ ਨਾਲ ਮਾਨੋ ਕੇ ਵੱਖੋ ਵੱਖਰੇ ਜਿਹੜੇ ਹਥਿਆਰ ਨੇ ਨਾ, ਉਹ ਸਾਰਿਆਂ ਨੇ ਧਾਰਨ ਕੀਤੇ ਨੇ ਔਰ ਜਾਣ ਦੇ ਵਾਸਤੇ ਤਿਆਰ ਨੇ।
ਸਤ ਗੁਰ ਘਰੇ ਖੜਗ ਕੋ ਪਾਏ ਤਰ ਤਰ ਕਸ਼ ਕਟ ਕਸੀ ਸੁਹਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਨੂੰ ਸਜਾਇਆ ਹੈ ਔਰ ਮਾਨੋ ਕੇ ਤੀਰਾਂ ਦਾ ਪੱਥਾ ਮੋਢੇ ਦੇ ਨਾਲ ਬੰਨਿਆ।
ਕੰਧੇ ਤਨਖ ਕਠੋਰ ਕਰਾਲਾ ਭਏ ਤਿਆਰ ਸਤਿਗੁਰੂ ਤਤ ਕਾਲਾ।
ਮਾਨੋ ਕੇ ਕਮਰ ਕਸਾ ਲਾ ਕੇ ਸਤਿਗੁਰੂ ਜੀ ਤਿਆਰ ਹੋਏ ਨੇ, ਮੋਢੇ ਦੇ ਉੱਤੇ ਕਠੋਰ ਭਿਆਨਕ ਧਨੁਸ਼ ਨੂੰ ਟੰਗਿਆ ਹੈ। ਸਤਿਗੁਰੂ ਜੀ ਉਸ ਵੇਲੇ ਜਾਣ ਦੇ ਵਾਸਤੇ ਤਿਆਰ ਹੋਏ।
ਚੰਚਲ ਬਲੀ ਕੁਮੈਤ ਸੁਬਾਜ ਆਰੋਹੇ ਗਹਿ ਕਰ ਧਰ ਬਾਜ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਮਾਨੋ ਕੇ ਬੜਾ ਚੰਚਲ ਤੇ ਬੜਾ ਤਾਕਤ ਵਾਲਾ ਜਿਹੜਾ ਕੁਮੈਤ ਘੋੜਾ ਸੀ ਉਸ ਨੂੰ ਮੰਗਾਇਆ ਗਿਆ। ਲਾਲ ਰੰਗ ਦੇ ਵਿੱਚ ਜੇਕਰ ਕਾਲਾ ਰੰਗ ਮਿਲਾਇਆ ਜਾਵੇ ਤੇ ਜਿਹੜਾ ਉਹ ਰੰਗ ਬਣਦਾ ਹੈ ਨਾ, ਉਹਨੂੰ ਲਾਖਾ ਰੰਗ ਕਹਿੰਦੇ ਨੇ। ਉਸ ਘੋੜੇ ਦਾ ਕਵੀ ਜੀ ਲਿਖਦੇ ਨੇ ਲਾਖਾ ਰੰਗ ਸੀ। ਕਈ ਕਈ ਵਿਦਵਾਨ ਇਸ ਗੱਲ ਨੂੰ ਪ੍ਰਵਾਨ ਕਰਦੇ ਨੇ, ਪਰ ਕਈ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਘੋੜੇ ਦਾ ਨਾਂ ਕੁਮੈਤ ਸੀ, ਪਰ ਦਰਅਸਲ ਸਤਿਗੁਰਾਂ ਦੇ ਘੋੜੇ ਦਾ ਨਾਂ ਕੁਮੈਤ ਨਹੀਂ ਸੀ, ਉਹ ਲਾਖੇ ਰੰਗ ਦਾ ਸੀ। ਇਸ ਕਰਕੇ ਉਹਨੂੰ ਕੁਮੈਤ ਆਖਿਆ ਜਾਂਦਾ ਸੀ। ਕੁਮੈਤ ਉਸ ਨੂੰ ਆਖਿਆ ਜਾਂਦਾ ਜਿਹੜਾ ਮਾਨੋ ਕੇ ਲਾਖੇ ਰੰਗ ਦਾ ਘੋੜਾ ਹੋਵੇ। ਵਿਦਵਾਨਾਂ ਦੇ ਇੱਥੇ ਬਹੁਤ ਸਾਰੇ ਮਤ ਨੇ। ਕਈ ਘੋੜੇ ਦਾ ਨਾਂ ਵੀ ਕੁਮੈਤ ਲਿਖਦੇ ਨੇ, ਪਰ ਕਈ ਉਸ ਰੰਗ ਦੇ ਬਾਰੇ ਵੀ ਕਹਿੰਦੇ ਨੇ। ਹੁਣ ਕਵੀ ਜੀ ਨੇ ਲਿਖਿਆ ਚੰਚਲ ਬਲੀ ਕੁਮੈਤ ਸੁਭਾਜ, ਉਹ ਜਿਹੜਾ ਬੜਾ ਚੰਚਲ ਤੇ ਤਾਕਤ ਵਾਲਾ ਕੁਮੈਤ ਸੀ ਘੋੜਾ, ਉਸ ਨੂੰ ਸਤਿਗੁਰਾਂ ਨੇ ਕੋਲ ਮੰਗਾਇਆ। ਸਤਿਗੁਰੂ ਜੀ ਉਸ ਘੋੜੇ ਦੀ ਅਸਵਾਰੀ ਕਰ ਗਏ।
ਦੋਏ ਤ੍ਰੈ ਕੋਸ ਫਿਰੇ ਬਨ ਗਾਹਤ ਹਨ ਬੇ ਸੂਕਰ ਸਸੇ ਉਮਾਹਤ।
ਦੋ ਤਿੰਨ ਕੋਹਾਂ ਦੀ ਦੂਰੀ ਦੇ ਵਿੱਚ ਫਿਰ ਕੇ ਮਾਨੋ ਕੇ ਬਹੁਤਾ ਹੀ ਜ਼ਿਆਦਾ ਜੰਗਲ ਨੂੰ ਲਤਾੜਿਆ, ਜੰਗਲ ਨੂੰ ਗਾਇਆ ਤੇ ਬਹੁਤੇ ਸਾਰੇ ਸੂਰ ਤੇ ਜਿਹੜੇ ਸਹਿ ਸਨ ਉਹਨਾਂ ਨੂੰ ਮਾਰੇ।
ਆਗਾ ਸ਼ਾਹ ਜਹਾਂ ਕੋ ਜਹਾਂ ਸ੍ਰੀ ਹਰ ਗੋਬਿੰਦ ਗਮਨੇ ਤਹਾਂ।
ਮਾਨੋ ਕੇ ਜਿਹੜੇ ਪਾਸਿਓ ਸ਼ਿਕਾਰ ਖੇਡਦਾ ਖੇਡਦਾ ਬਾਦਸ਼ਾਹ ਇਧਰ ਨੂੰ ਆ ਰਿਹਾ ਸੀ, ਸਬੱਬ ਦੇ ਨਾਲ ਸਤਿਗੁਰੂ ਜੀ ਵੀ ਸ਼ਿਕਾਰ ਖੇਡਦੇ ਖੇਡਦੇ ਉਸ ਪਾਸੇ ਜਾ ਰਹੇ ਸਨ ਜਿੱਥੇ ਕਿ ਬਾਦਸ਼ਾਹ ਸੀ। ਮਾਨੋ ਕੇ ਚਲਦਿਆਂ ਚਲਦਿਆਂ ਹੁਣ ਬਾਦਸ਼ਾਹ ਦੇ ਵਿੱਚ ਤੇ ਸਤਿਗੁਰਾਂ ਦੇ ਵਿੱਚ ਸਿਰਫ 4 ਕੋਹ ਦੀ ਦੂਰੀ ਦਾ ਫਰਕ ਰਹਿ ਗਿਆ। ਕਵੀ ਜੀ ਲਿਖਦੇ ਨੇ,
ਤੀਤਰ ਲਵਾ ਬਟੇਰ ਸੰਘਾਰੇ ਸੂਕਰ ਸਸੇ ਬਿਲੋਕ ਪ੍ਰਹਾਰੇ।
ਮਾਨੋ ਕੇ ਬਟੇਰੇ ਦੀ ਤਰ੍ਹਾਂ ਦਾ ਇੱਕ ਪੰਛੀ ਹੈ ਜਿਹਨੂੰ ਲਵਾ ਵੀ ਆਖਿਆ ਜਾਂਦਾ।
ਕਵੀ ਜੀ ਲਿਖਦੇ ਨੇ ਬਹੁਤਿਆਂ ਸਾਰਿਆਂ ਤਿੱਤਰਾਂ ਨੂੰ, ਲਵਿਆਂ ਨੂੰ, ਬਟੇਰਿਆਂ ਨੂੰ ਔਰ ਸੂਰਾਂ ਨੂੰ ਤੇ ਜਿਹੜੇ ਖਰਗੋਸ਼ ਨੇ ਉਹਨਾਂ ਨੂੰ ਪਰਹਾਰਿਆ, ਉਹਨਾਂ ਨੂੰ ਮਾਰਿਆ। ਇਤੇ ਉਤ ਫਿਰੇ ਧਰਾਵਤ ਘੋਰੇ, ਦੂਰ ਦੂਰ ਲੱਗ ਕਾਨਣ ਟੋਰੇ। ਇਧਰ ਉਧਰ ਮਾਨੋ ਕੇ ਸਾਰਿਆਂ ਨੇ ਬਹੁਤ ਸਾਰੇ ਘੋੜੇ ਦੌੜਾਏ ਨੇ, ਦੂਰ ਦੂਰ ਤੱਕ ਮਾਨੋ ਕੇ ਜਿਹੜੇ ਘੋੜੇ ਸੀ ਨਾ ਉਹ ਜੰਗਲ ਦੇ ਵਿੱਚ ਫੇਰੇ। ਹਾਇਨ ਪਲਾਵਤ ਪਾਛੇ ਪਰ, ਮ੍ਰਿਗਨ ਥਕਾਏ ਜੀਅਤ ਕੋ ਧਰੈ। ਘੋੜਿਆਂ ਨੂੰ ਭਜਾ ਭਜਾ ਕੇ, ਮਾਨੋ ਕੇ ਜਿਹੜੇ ਅੱਗੇ ਹਿਰਨ ਭੱਜ ਰਹੇ ਹੁੰਦੇ ਸਨ ਉਹਨਾਂ ਨੂੰ ਥਕਾ ਥਕਾ ਕੇ ਜਿਉਂਦਿਆਂ ਹੀ ਫੜ ਲਿਆ ਜਾਂਦਾ ਸੀ। ਇਸ ਤਰ੍ਹਾਂ ਦੇ ਕੌਤਕ ਵੀ ਸਤਿਗੁਰਾਂ ਨੇ ਕੀਤੇ। ਸ਼ਰਮਤ ਭਏ ਸ੍ਰੀ ਹਰਗੋਬਿੰਦ, ਕਰੇ ਅਖੇਰ ਬ੍ਰਿਤੀ ਹੱਥ ਬ੍ਰਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਖਿਰਕਾਰ ਸ਼ਿਕਾਰ ਖੇਡਦਿਆਂ ਖੇਡਦਿਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਥੱਕ ਗਏ ਔਰ ਉਹਨਾਂ ਨੇ ਮਾਨੋ ਕੇ ਸ਼ਿਕਾਰ ਦੀ ਬਿਰਤੀ ਨੂੰ ਛੱਡਿਆ ਤੇ ਆਰਾਮ ਕਰਨਾ ਚਾਹਿਆ। ਬਿਦੀਏ ਸੋ ਬੋਲੇ ਬਹੁ ਫਿਰੇ, ਅਦਕ ਤੁਰੰਗ ਤਵਾਵਨ ਕਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਿਧੀ ਚੰਦ ਨੂੰ ਕਹਿੰਦੇ ਨੇ ਬਹੁ ਫਿਰੇ, ਕਹਿੰਦੇ ਨੇ ਭਾਈ ਬਿਧੀ ਚੰਦ ਬੜਾ ਫਿਰ ਲਿਆ ਹੈ, ਬੜਾ ਸ਼ਿਕਾਰ ਖੇਡ ਰਿਹਾ ਹੈ, ਹੁਣ ਅਸੀਂ ਥੱਕ ਗਏ ਹਾਂ, ਹੁਣ ਅਸੀਂ ਚਾਹੁੰਦੇ ਹਾਂ ਕਿ ਥੋੜਾ ਆਰਾਮ ਕੀਤਾ ਜਾਵੇ। ਸ਼ਾਮਤ ਭਏ ਇੱਕ ਛਾਂਵ ਨਿਹਾਰੋ, ਉਤਰੈ ਤਹਾਂ ਸੋ ਸ਼ਰਮ ਨਿਰਵਾਰੋ। ਹੇ ਭਾਈ ਬਿਧੀ ਚੰਦ ਥੱਕ ਗਏ ਹਾਂ, ਇਸ ਕਰਕੇ ਮਾਨੋ ਕੇ ਛਾਂ ਸੰਘਣੀ ਵਾਲੀ ਕੋਈ ਜਗ੍ਹਾ ਲੱਭੋ, ਉਸ ਛਾਂ ਦੇ ਥੱਲੇ ਬੈਠ ਕੇ ਅਸੀਂ ਆਰਾਮ ਕਰੀਏ, ਆਪਣੀ ਥਕਾਵਟ ਨੂੰ ਲਾਈਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਿਧੀ ਚੰਦ ਨੂੰ ਇਸ ਤਰ੍ਹਾਂ ਹੁਕਮ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।